राम मित गुण सागर था की पावे कोई, संते संत जस कछु सुने तुम्हें सुनायो सोई। भगत ही नर सोही कैसा, बिन बिन जल बारिद देखियो जैसा। सोभ विरंच विष्णु भगवाना, उपजे जा संस्ते नाना। तात राम ने नर भूपाला, मुनेश्वर काले कर काला। जाऊं जुग तीन काल तिहूं लोका, पय नाम जब जीव विशोका। वेद पुराण संत मतेहूं, सकल कृत फल राम सनेहूं। कहो का लगला नाम बड़ाई, राम न सके नाम गुण गाई। जपो जाई शंकर सतनामा, होयो हृदय तुंत विश्रामा। गुरु गोविंद गोविंद गुरु है, नानक भेद न पाई। वेद कतेब कह मत झूठे, झूठा जो न विचारे। राम राम सबको कहे, कहिए राम न होई। गुर प्रसादी राम मन वसे, ता फल पावे कोई। राम राम करता सब जग फिरे, राम न पाया जाई। अगम अगोचर अतवडा, तुलना तुलिया जाई।
ओ है राम, राम अमित गुण गाए, थाकी पावे कोई। संतन सब कुछ सुनाए, सुनाए कोई। भक्तिहीन नर कैसा, जल बिन बादल दिखे जैसा। सब ब्रंच विष्णु भगवाना, सब ब्रंच विष्णु भगवाना। उपजे जास अंस ते नाना। तात राम नाई नर भोपाला, तात राम नाई नर भोपाला। भुवनेश्वर कालों कर काला। चार युग तीन काल तीन लोका, भय नाम जप जीव विशोका। भय नाम जप जीव विशोका। वेद पुराण संत मत एही। संत मत केड़ी है वो भी स्पष्ट कर देने गुरु साहब, कि असी किस तरीके दे नाल इन्हां लोकां दे विचों संत दी मत उपर चल के उन्हां दे उपदेशां दा अमल करके किस तरीके नाल पार हो सकदे हां। सकल कृत राम स्नेही, उस राम राम दी प्रेम नाल उसकी प्राप्ति हो सकती है। अगे और स्पष्ट कर देने, कहां कहो लग नाम बढ़ाई, राम ना सके नाम बढ़ाई। उस नाम दी महिमा दशरथ पुत्र राम भी नहीं गा सके। और स्पष्ट कर दिया, गुरु बिन भवनिध तरह ना कोई। जो ब्रंच ब्रिंच दा भाव है ब्रह्मा की तरह, जो ब्रिंच शंकर सम होई। शंकर भी जो है की कर रहा है, जपे जाप सतनाम, जपे जाप सतनाम। जब शंकर को असी जानते हैं तो की देखते हैं कि वह भी उस सतनाम नु जप रहा है। और हृदय की शांति वह कित्थे है, जब तक मन के विकारा चो नहीं निकलता तद तक असी उस प्रभु परमात्मा प्राप्त नहीं कर सकते। ਇਹ ਤੁਕਾਂ ਜਿਹੜੀਆਂ ਹਨ ਇਹ ਗੋਸਵਾਮੀ ਤੁਲਸੀਦਾਸ ਜੀ ਦੀਆਂ ਹਨ, ਰਾਮਚਰਿਤ ਮਾਨਸ ਚੋਂ ਅਲੱਗ ਅਲੱਗ ਸ਼ਲੋਕਾਂ ਚੋਂ ਲਈਆਂ ਗਈਆਂ। ਇਹ ਜੋ ਬਾਣੀ ਸੰਤਾਂ ਦੀ ਹੈ ਇਹ ਬੜੀ ਗੂੜੀ ਔਰ ਰਹੱਸ ਭਰੀ ਬਾਣੀ ਹੈ। ਕੋਈ ਆਮ ਮਾਨਵੀ ਜੋ ਮਨ ਦੇ ਵਿਕਾਰਾਂ ਵਿੱਚ ਗ੍ਰਸਤ ਹੈ ਇਸ ਦੇ ਮੂਲ ਭਾਵ ਨੂੰ ਜਾਣ ਨਹੀਂ ਸਕਦਾ। ਇਸ ਦਾ ਭੇਦ ਉਹਨਾਂ ਕੋਲ ਹੈ ਜਿਹੜੇ ਉਸ ਮੁਕਾਮ ਤੇ ਪਹੁੰਚੇ ਨੇ, ਜਿਸ ਮੁਕਾਮ ਤੇ ਪਹੁੰਚ ਕਰਕੇ ਸੰਤਾਂ ਨੇ ਇਹ ਬਾਣੀ ਦੀ ਰਚਨਾ ਕੀਤੀ ਹੈ। ਅਸੀਂ ਇੱਥੇ ਇਕੱਠੇ ਹੋਏ ਹਾਂ ਉਸ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਸੱਚ ਦੇ ਭੇਦ ਨੂੰ ਜਾਣਨ ਵਾਸਤੇ। ਤੇ ਜ਼ਰੂਰੀ ਗੱਲ ਹੈ ਕਿ ਥੋੜੇ ਸਮੇਂ ਲਈ ਅਸੀਂ ਇਸ ਦੀਵਾਰ ਚੋਂ, ਇਸ ਚਾਰ ਦੀਵਾਰੀ ਚੋਂ ਜਿਸ ਦੇ ਅੰਦਰ ਅਸੀਂ ਕੈਦ ਹਾਂ, ਕੁਛ ਛਣਾ ਲਈ ਮੁਕਤ ਭਾਵ ਨਾਲ ਨਿਕਲ ਕਰਕੇ ਇਸ ਬਾਣੀ ਦੇ ਉੱਪਰ ਵਿਚਾਰ ਕਰੀਏ। ਫਿਰ ਦੁਬਾਰਾ ਤੋਂ ਬੇਸ਼ੱਕ ਜਾ ਕਰਕੇ ਉਹਨਾਂ ਦੀਵਾਰਾਂ ਵਿੱਚ ਕੈਦ ਹੋ ਜਾਣਾ, ਪਰ ਜਦ ਤੱਕ ਅਸੀਂ ਇਹਨਾਂ ਚੋਂ ਬਾਹਰ ਨਿਕਲ ਕਰਕੇ ਨਹੀਂ ਆਵਾਂਗੇ ਇਸ ਬਾਣੀ ਦੇ ਲਾਭ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਲਾਭ ਕੀ ਹੈ? ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ। ਰੂਹਾਨੀਅਤ ਕਿਸ ਨੂੰ ਕਹਿੰਦੇ ਨੇ? ਉਸ ਮਿਲਣ ਦਾ ਹੀ ਜੋ ਭਾਵ ਹੈ ਇਸ ਦੇ ਅੰਦਰ ਉਪਦੇਸ਼ਾਂ ਦੇ ਵਿੱਚ ਛੁਪਿਆ ਹੋਇਆ ਹੈ। ਉਸੀ ਨੂੰ ਪ੍ਰਗਟ ਕਰਨ ਵਾਸਤੇ ਸੰਤ ਜੋ ਹਨ ਇਸ ਲੋਕ ਦੇ ਵਿੱਚ, ਇਸ ਝੂਠੇ ਲੋਕ ਦੇ ਵਿੱਚ, ਇਸ ਗੰਧ ਦੇ ਪਰੇ ਲੋਕ ਦੇ ਵਿੱਚ ਸੱਚ ਦਾ ਹੋਕਾ, ਹੱਕ ਦਾ ਨਾਰਾ ਦਿੰਦੇ ਹਨ। ਜਿਹੜੇ ਇਸ ਹੋਕੇ ਨੂੰ ਪਛਾਣ ਲੈਂਦੇ ਹਨ, ਯਾਨੀ ਕਿ ਇਸ ਦੇ ਉੱਪਰ ਅਮਲ ਕਰਨ ਲੱਗ ਜਾਂਦੇ ਹਨ, ਉਹ ਜੀਵਾਤਮਾ ਸੱਚਮੁੱਚ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ ਔਰ ਆਪਣੇ ਮੂਲ ਸੱਚਖੰਡ ਦੇ ਵਿੱਚ, ਜਿੱਥੋਂ ਕਿ ਇਹ ਆਈ ਹੈ, ਉਹਦੇ ਵਿੱਚ ਸਮਾ ਜਾਂਦੀ ਹੈ। ਸਾਰੇ ਦੁੱਖ ਖਤਮ ਹੋ ਜਾਂਦੇ ਹਨ। ਦੁਬਾਰਾ ਤੋਂ ਇਸ ਨੂੰ ਜੰਮਣਾ ਮਰਨਾ ਨਹੀਂ ਪੈਂਦਾ। ਗੀਤਾ ਦੇ ਵਿੱਚ ਕਿਸ਼ਨ ਜੀ ਨੇ ਬੜੇ ਸਪਸ਼ਟ ਉਪਦੇਸ਼ ਦਿੱਤੇ ਹਨ। ਅਸੀਂ ਸਿਰਫ ਬਾਹਰੀ ਅਰਥਾਂ ਤੱਕ ਰਹਿ ਗਏ ਹਾਂ, ਇਹਨਾਂ ਦੇ ਮੂਲ ਜੋ ਅੰਦਰ ਦੇ ਅਰਥ ਹਨ ਉਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਇਹ ਜੋ ਭਾਵ ਤੁਲਸੀਦਾਸ ਜੀ ਨੇ ਪ੍ਰਗਟ ਕੀਤੇ ਹਨ, ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ। ਪਹਿਲੇ ਪੇਜ ਦੇ ਉੱਪਰ ਹੀ ਉਹਨਾਂ ਦੀ ਇਹ ਰਚਨਾ ਹੈ, ਸਪਸ਼ਟ ਲਿਖਿਆ ਉਹਨਾਂ ਨੇ ਕਿ ਲੋਕ ਕਹਿੰਦੇ ਨੇ ਕਿ ਮੈਂ ਰਘੁਨਾਥ ਦੀ ਗਾਥਾ ਗਾਉਂਦਾ ਵਾਂ, ਇਹ ਸਾਖੀ ਲਿਖਦਾ ਵਾਂ, ਬੇਸ਼ੱਕ ਲਿਖਦਾ ਵਾਂ, ਪਰ ਮੈਂ ਉਸ ਰਾਮ ਦੀ ਮਹਿਮਾ ਗਾਉਂਦਾ ਹਾਂ ਜਿਸ ਰਾਮ ਦੀ ਮਹਿਮਾ ਇਹ ਰਾਮ ਦਸ਼ਰਥ ਦਾ ਪੁੱਤਰ ਵੀ ਨਹੀਂ ਗਾ ਸਕਦਾ। ਇਹ ਰਾਮ ਕੌਣ ਸੀ? ਵਿਸ਼ਨੂੰ ਦੇ ਅਵਤਾਰ ਸਨ ਔਰ ਉਸਦੇ ਇੱਕ ਅੰਸ਼ ਤੋਂ ਕਰੋੜਾ ਹੀ ਵਿਸ਼ਨੂੰ, ਬ੍ਰਹਮਾ ਔਰ ਸ਼ਿਵਾ ਦੀ ਉਤਪਤੀ ਹੈ। ਇਹ ਬ੍ਰਹਮੰਡ ਕੋਈ ਇੱਕ ਨਹੀਂ ਹੈ, ਇਹ ਪ੍ਰਿਥਵੀ ਕੋਈ ਇੱਕ ਨਹੀਂ ਹੈ, ਅਨਗਿਣਤ ਹਨ ਔਰ ਅਨਗਿਣਤ ਹੀ ਦੇਵੀ ਦੇਵਤਾ ਨੇ। ਇਹ ਸਭ ਉੱਤਮ ਭੋਗੀ ਜੂਨਾਂ ਨੇ ਔਰ ਉੱਤਮ ਭੋਗੀ ਜੂਨਾਂ ਕੀ ਨੇ? ਜਿਸ ਤਰੀਕੇ ਦੇ ਨਾਲ ਜੀਵਾਤਮਾ ਅੱਛੇ ਕਰਮ ਕਰਦੀ ਹੈ ਤੇ ਉਸਨੂੰ ਉੱਤਮ ਭੋਗੀ ਜੂਨ ਮਿਲਦੀ ਹੈ, ਭੈੜੇ ਕਰਮ ਕਰਦੀ ਹੈ ਤੇ ਨਰਕਾਂ ਵਾਲੇ ਪਾਸੇ ਭੇਜ ਦਿੱਤੀ ਜਾਂਦੀ ਹੈ। ਮਿਲਿਆ ਜੁਲਿਆ ਹੁੰਦਾ ਹੈ ਤੇ ਇਸ ਲੋਕ ਦੇ ਵਿੱਚ ਆ ਜਾਂਦੀ ਹੈ, ਦੁੱਖ ਵੀ ਹੈ ਔਰ ਸੁੱਖ ਵੀ ਹੈ। ਯਾਨੀ ਕਿ ਅਸੀਂ ਇੱਕ ਨਿਚਲੀ ਜੂਨ ਦੇ ਵਿੱਚ ਬੈਠ ਕਰਕੇ ਇੱਕ ਉੱਤਮ ਭੋਗੀ ਜੂਨ ਦੀ ਧੂਪ ਬੱਤੀ ਕਰਦੇ ਹਾਂ ਜਾਂ ਪੂਜਾ ਕਰਦੇ ਹਾਂ ਤੇ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਇਸ ਆਤਮਾ ਦਾ ਉਧਾਰ ਕਰ ਸਕਦੇ ਹਾਂ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਆਪਣੇ ਇਹ ਧਰਮ ਦੀਆਂ ਬਣਾਈਆਂ ਹੋਈਆਂ ਦੀਵਾਰਾਂ ਦੇ ਵਿੱਚੋਂ ਥੋੜੀ ਦੇਰ ਵਾਸਤੇ ਨਿਕਲ ਕਰਕੇ ਬਾਹਰ ਆਓ, ਮੁਕਤ ਭਾਵ ਨਾਲ ਇਸ ਦੇ ਉੱਪਰ ਵਿਚਾਰ ਕਰੋ ਕਿ ਅਸੀਂ ਇੱਥੇ ਕੀ ਕਰਨ ਆਏ ਹਾਂ, ਇਸ ਸੰਸਾਰ ਦੇ ਵਿੱਚ ਕੀ ਹੈ। ਇਹ ਝੂਠਾ ਸੰਸਾਰ ਹੈ, ਚਾਰੋ ਪਾਸੇ ਨਜ਼ਰ ਮਾਰ ਕਰਕੇ ਦੇਖ ਲਓ, ਧੀਆਂ ਪੁੱਤਰ ਜ਼ਮੀਨ ਜਾਇਦਾਦ ਔਰ ਜਿਸ ਤਰੀਕੇ ਦਾ ਵੀ ਪਸਾਰਾ ਅਸੀਂ ਇਕੱਠਾ ਕਰਨ ਲੱਗੇ ਹੋਏ ਹਾਂ, ਇਸ ਦਾ ਅੰਤ ਕੀ ਹੈ? ਇਸ ਦਾ ਅੰਤ ਸਿਰਫ ਦੁੱਖ ਦਾ, ਦੁੱਖ ਹੀ ਦੁੱਖ ਹੈ। ਜੇ ਪੈਦਾ ਹੋਇਆ ਹੈ ਪੁੱਤਰ ਅਸੀਂ ਖੁਸ਼ੀ ਮਨਾਉਂਦੇ ਹਾਂ, ਪਰ ਜਦੋਂ ਉਹ ਹੀ ਪੁੱਤਰ ਬਾਗੀ ਹੋ ਜਾਂਦਾ ਹੈ, ਮਾਂ ਬਾਪ ਨੂੰ ਘਰੋਂ ਕੱਢ ਦਿੰਦਾ ਹੈ ਜਾਂ ਨੂੰਹਾਂ ਆ ਜਾਂਦੀਆਂ ਹਨ, ਹੋਰ ਕਈ ਤਰੀਕੇ ਦੇ ਦੁੱਖ ਮਿਲਦੇ ਹਨ ਤੇ ਅਸੀਂ ਦੁਖੀ ਹੋ ਜਾਂਦੇ ਹਾਂ। ਜਿਸ ਸੁੱਖ ਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ, ਆਪਣਾ ਢਿੱਡ ਕੱਟਿਆ, ਇਹਨਾਂ ਨੂੰ ਪੜ੍ਹਾਇਆ ਲਿਖਾਇਆ, ਪੈਰਾਂ ਤੇ ਖੜਾ ਕੀਤਾ, ਇਸ ਲਾਇਕ ਬਣਾਇਆ ਕਿ ਕੱਲ ਨੂੰ ਇਹ ਸਾਡੀ ਸੇਵਾ ਕਰਨਗੇ, ਤੇ ਅੰਤ ਕੀ ਹੋਇਆ? ਦੁੱਖ ਹੀ ਦੁੱਖ। ਇਹ ਸੰਸਾਰ ਦੇ ਵਿੱਚ ਕਿੱਥੇ ਵੀ ਨਜ਼ਰ ਮਾਰ ਕੇ ਹਸਪਤਾਲਾਂ ਜਾ ਕਰਕੇ ਦੇਖੋ, ਚੀਖੋ ਪੁਕਾਰ ਮੱਕੀ ਹੋਈ ਹੈ, ਕੁਝ ਸਮਝ ਹੀ ਨਹੀਂ ਆਉਂਦਾ ਕੀ ਕੀਤਾ ਜਾਏ, ਕਿਸ ਪਾਸੇ ਦੇਖੀਏ। ਜਿਸ ਵੀ ਚੀਜ਼ ਦੇ ਉੱਤੇ ਹੱਥ ਰੱਖਦੇ ਹਾਂ ਹਰ ਚੀਜ਼ ਬਦਲ ਰਹੀ ਹੈ। ਕਿਉਂ? ਕਿਉਂਕਿ ਝੂਠ ਹੈ। ਪਰਮਾਤਮਾ ਨੂੰ ਸੱਚ ਕਹਿੰਦੇ ਨੇ, ਸੱਚ ਦਾ ਕੀ ਭਾਵ ਹੈ? ਹੋਣਾ। ਜਿਹੜੀ ਚੀਜ਼ ਹੈ ਨਿਸ਼ਚਿਤ ਰਹੇਗੀ, ਅਟਲ ਹੈ, ਉਸ ਨੂੰ ਸੱਚ ਹੈ ਔਰ ਉਹ ਪਰਮਾਤਮਾ ਹੈ। ਔਰ ਇਸ ਉਪਦੇਸ਼ ਦਾ ਭਾਵ ਕੀ ਹੈ? ਕਿ ਅਸੀਂ ਇਸ ਝੂਠ ਚੋਂ ਨਿਕਲਣਾ ਹੈ ਔਰ ਉਸ ਸੱਚ ਦੇ ਵਿੱਚ ਰਮਣਾ ਹੈ, ਸੱਚ ਦੀ ਪ੍ਰਾਪਤੀ ਕਰਨੀ ਹੈ। और जिन्हें भी असि कर्म कांड गुरुद्वारे मंदिर मस्जिदा दे भी जा करके करते हाँ, विचार करके देखो ये सारे जड़ हैं, पत्थर दिया मूर्तियां हैं, पोथियां हैं, निर्जीव वस्तुआं हैं। असि इन्हां नूं धूप बत्ती करते हाँ, इन्हां नूं जल दे विच पाईए, खुद डुब जाणगियां, सानू जीवात्मा नूं किस तरीके दे नाल तार देनी है, सानू किस तरह पार ले जा सकदियां हन, ये विचार करन वाली गल है। ये सारी चाल किस दी है? मन दी। मन की है? असी बाहर की करते हाँ, रावण का पुतला कागज का जला देंदे हाँ और अपने आप नूं मर्यादा पुरुषोत्तम राम कह देंदे हाँ। राम कौन सी? उसका एक करैक्टर सी। कदी असी उस करैक्टर की तरफ नजर मारी है? कदी विचार किया है? ये बाद विचार करांगे कि ये देवी देवता सानू पार ले जा सकते हैं कि नहीं। पहली गल तो मुख यह है कि जो कुछ भी उन्होंने उपदेश दिते अपने समय काल दे विच, उना दे विच की कोई ऐसी गल कही सी कि असी अपने करैक्टर नू गिरा लईए? भगवान श्री रामचंद्र जी नू देखो, उना दा की करैक्टर सी? एक वचन दे विच उन्होंने 14 साल बनवास कटिया। क्या असी 14 घड़िया भी कदी उस प्रभु परमात्मा दे मिलन लई कोई उधम करदे हां, कोई उपराला करदे हां? ए की है? ए मनमत है, मन दी चाल है। किशन भगवान जी नू देखो, कितनियां लीला दिखाईयां उन्होंने, कितना उद्धार किया उन्हों का करैक्टर देखो। साडा की करैक्टर है? असी इको ही शब्द नू लैंदे हां, गुरु साहब उपदेश करदे ने कि क्या इन्होंने विचार करके देखो, जितने भी ग्रंथ ने सारिया दे विच किसी जगह ए उपदेश किया गया कि झूठ बोलो, निंदा करो, लोगों का हक मारो, मेहनत ना करो, चोरी करो, और जितने भी विकार हैं इस मन दे असी ये सारे धारण करके बैठे हाँ, और धूप बत्ती दे करके कदी असी इस करैक्टर नू जिसनू मर्यादा पुरुषोत्तम श्री राम कहंदे ने उन्हू प्राप्त कर लवांगे? एक कागज के पुतले नू जला करके कदी विचार करके देखिया साडे अंदर 36 मूह वाला रावण बैठा है? ए मन कौन है? ए मन मही रावण है। अगर बार वो रावण सी ना, उसने अपने गुरु नू किस तरह प्राप्त किया, वह सिद्धियां किवें प्राप्त कीतियां? उस दे हुकम विच आ करके सच्चा बन करके। ए बाद दी गल है कि मन दे विकार ने हावी हो करके उसका असर की किया, उसका एक अभिमान किया सी उसने अपनी रिद्धियां सिद्धियां उत्ते, और उसका असर की होया? 1 लख पूत 1.25 लख नाती तिस रावण घर दिया ना बाती। यानी एक विकार सी अभिमान दा, और उसके घर कोई दिया बत्ती जलाण वाला नहीं सी बचिया, यानी कि मिट्टी दे विच मिल गया। और साडे अंदर 5 विकार काम क्रोध लोभ मोह हंकार कुट कुट के भरे हुए ने, उहदे अलावा होर कई तरीके दे विकार ने, आशा त्रिशड़ा मनशा लै करके जितने भी कर्म असी करते हाँ ये सारे उस रावण दे मूंह ने, ये सारे दे साडे अंदर ने, और फिर उस दे नाल असी जड़े कर्म कांड करते हाँ मंदिर गुरुद्वारे मस्जिदा दे विच जा करके, क्या साडे ये सारे विकार धुल जाणगे? क्या असी उस सच नूं प्राप्त कर लवांगे? ये एक विचार करने वाली गल है, खुले दिमाग दे नाल। इहदे विच किसे दी निंदिया या किसे दी वड्याई दी गल नहीं है, ना इत्थे सतगुरु कोई नवा धर्म या नवा मत चलाण वास्ते हाजिर होए ने, उह सिर्फ एक सच दा होका। उह सच की है? उह हक की है? उह परमात्मा पुरुष सत पुरुष है जिस तो इस काल पुरुष और सत पुरुष की उत्पत्ति हुई है। काल पुरुष की कर रहा है? सत पुरुष तो ताकत लै करके तिना लोगों नू चला रहा है। ये 84 लख जामे उसने ही बनाए ने सिर्फ इस जीवात्मा नू रोकण वास्ते कि इस दे विच रहण, उसकी सृष्टि जो है आबाद रहे, और उस दे वास्ते उसने अपनी माया प्रबल कीती है। वह माया किस तरीके दे नाल है? 84 लख जामिया दे विच एक मन नू उसने साडे नाल लगाता है। मन कौन है? मन भेती है। मन एक पुरजा है जो सारा भेत जो है अपने मालिक नू काल नू दिंदा है, और असी इस भ्रम दे विच माया दे भ्रम विच आ जांदे हां। मन दे हुक्म दे नाल कर्म करदे हां। गीता विच कृष्ण जी ने की उपदेश दिता सी कुंती पुत्र नू कि अपने मन बुद्धि और इंद्रिया नू मेरे विच स्थिर कर, और कोई भी कामना ना रख, और जो भी फल है वह मैनू अर्पित कर। इस तरीके दे नाल कीता या कर्म जड़ा है वह बंधनकारी प्रभाव तो मुक्त होएगा। फिर तू किसी नू मार कर भी तू किसी नू नहीं मारदा, यानी कि तू आवागमन तो मुक्त हो जाएगा, सारे कर्म निष्कामता दे हो जाएंगे। ए उपदेश किसी नू समझ नहीं आया, असी उन्हां नू मूर्ति बना करके उन्हां दी पूजा शुरू कर दिती। क्या इस तरीके दे नाल असी इस उपदेश दे उपर अमल कर लवांगे? अगर असी भगवान श्री कृष्ण या श्री रामचंद्र जी नू भी प्राप्त करना चाहते हां तो सानू अपने अंदरों इस रावण नू मारना पेगा। बाहर दे पुतले नू जलान देन दे नाले मन दी बड़ी सूक्ष्म चाल है, कदे भी असी उस सच नू प्राप्त नहीं कर सकते। अंदर जड़ा रावण बैठा है, एक एक करके इसका सिर लाना पेगा। और ये सिर किस तरीके नाल उतरेगा? जद असी पूरन सतगुरु की शरण दे विच आवांगे। भगवान श्री रामचंद्र जी ने जो उपदेश दिते ने वो यही दिते ने, जदों अयोध्या वापस आए सन उन्होंने अपनी संगत नू अपने प्यारियां नू की उपदेश दिता सी कि अगर तुसी मैनू प्यार करदे हो, मैनू प्राप्त करना चाहते हो, तो तुसी ओ करो जो मैं करदा वा। हुण मैं की करदा वा? मैं भी उस प्रभु दे नाम दे विच लीन रहिंदा वा, तो तुसी भी उस प्रभु परमात्मा दे नाम दे विच लीन हो। हुण ए नाम की है? ए भेद किथे है? ए संतां दे कोल है। हुण स्वामी जी ने जो ऐसे बाणी दिती है रामचरित मानस दे विच, उन्होंने स्पष्ट किया है कि मैं उस राम की महिमा गांदा वा जो कट कट दे विच रमिया होया है। मैं उस राम की महिमा नहीं गांदा जो दशरथ का पुत्र है। बेशक मैं कथा लिखदा वा, कथा गांदा वा, पर इस कथा दे पात्रा दे जरिए मैं उस रमे हुए गुण नू प्रगट करदा वा। क्यों? क्योंकि जिस वेले उन्होंने ये कथा प्रगट की सी, ए गुण राम का प्रगट किया सी, उस वक्त प्रगट रूप दे विच, प्रत्यक्ष रूप दे विच उस नाम की महिमा गाई नहीं सी जा सकती। तो उसले उन्होंने इस नू भेद स्वरूप जो है पब्लिक के सामने प्रगट किया सी, क्योंकि ब्राह्मण समाज जो है वह उन्होंने बिल्कुल खिलाफ सी, वह पसंद नहीं सी करता, क्योंकि जड़े कर्म कांड वेदा शास्त्रा दे विच दिते हुए सन उन्होंने इतना प्रबल कर दिता सी कि उस दे विच जड़ी नाम की महिमा गाई हुई सी वह दबा दिती सी, क्योंकि नाम की महिमा तो उन्होंने पंडितों नू खुद नू नहीं सी पता कि वह किस तरीके दे नाल उस नू प्रगट कर सकते सन। हुण ब्रह्म ज्ञानी की गत जो है उसनू कौन जान सकता है? बाणी दे विच आंदा है ब्रह्म ज्ञानी की गत ब्रह्म ज्ञानी जाने। अगर असी कश्मीर की कोई गल जानना चाहते हैं तो जरूरी गल है कि असी उत्थे तक पहुंच रखते होइए, ताई उहदे भेद नू जान सकते हैं। या कोई उधर का रहने वाला बशिंदा होवे जड़ा आकर के सानू उसका भेद दवे, ताई सानू उसका भेद पता चलेगा। अगर असी एवें ही चाहिए अख बंद करके कि उसका भेद सानू मिल जाए, धूप बत्ती देंदे रहिए उसकी मूर्ति बना करके या कोई तस्वीर रख करके, तो उसका भेद सानू प्राप्त नहीं हो सकता। ठीक है, उपदेश जो है तुलसीदास जी ने अपने इस महाकाव्य दे विच दिता है। यकीन जानो इस दे विच ऐसे रस भरे झरने ने, ऐसी उत्ती बाड़ी है कि कोई भी इस नू पहचान नहीं सकिया। अगर इस दे विच लीन हो जाइए तो इस दे मुकाबले की कोई होर अवस्था मन की हो ही नहीं सकती। पर असी की है कि बाहर की कथा दे विच ही फस गए। क्यों? क्योंकि पढ़ाने वाले ही अन्ने सी। कदी अन्ना अन्ने नू रस्ता दिखा सकता है? विचार करके देख लो, जिन्हां पंडतां और भाइयां मौलवियां नू असी पूजन च लगे हुए हां, उन्हां दी गल मन्नण च लगे हुए हां, इह ते अपनी अपनी जिंदगी दे विच कोई कर्म भी नहीं करते, कोई किरत भी नहीं करते, सिर्फ बैठ करके खांदे ने दान और पुन। और ये किस नू लगता है? किसे नू भी नहीं लगता। साडी जीवात्मा दे कर्म बन जांदे ने, बंधनकारी प्रभाव हो जांदा है। तां संगत जी, अच्छा कर्म करांगे तां वी इस लोक विच आवांगे, पुन लै करके आवांगे, झोपड़ियां चो बिस्तर उठ जाणगे, महलां दे विच लग जाणगे। अगर माड़ा कर्म करांगे नरकां दे विच चले जावांगे, मिलिया जुलिया होएगा फिर इत्थे आवांगे। यानी कि सानू लैण वास्ते आना पेगा ओ दान पुन भी और भैड़ा कर्म भी। अगर किसे दा गला कटिया है तो साडा भी किसे ना किसे युग दे विच जरूर कटिया जाएगा। यानी कि बंधनकारी प्रभाव तो असी मुक्त नहीं हो सकते। यह है गीता दा उपदेश। और असी गीता सारी पढ़ते रहने हां, क्या विचार करो, एक बच्चा स्कूल दी किताब नू रोज पढ़े, दिने राती सवेरे पढ़े, क्या टीचर जो है उसनू अगली क्लास दे विच चढ़ा देगा? जब तक उस पढ़े पाठ दे उपर बच्चा अमल नहीं करता, रोज अपने सतगुरु कोल नहीं जांदा, स्कूल दे विच हाजरी नहीं लांदा, सिर्फ हाजरी जरूरी नहीं है, मास्टर दी गल नू सुनना जरूरी नहीं है, उस दे उपर उपदेश दे उपर अमल करना भी जरूरी है। अगर असी गीता पढ़दे हां, रामायण पढ़दे हां, ते उस दे पिछे छुपे हुए उस उपदेश नू भी भाव नू विचार करना बहुत जरूरी है। और वो विचार जो है कौन दे सकता है? पूरन सतगुरु दे सकता है। और पूरन सतगुरु कौन हैं? वो संत पुरुष ही ने, और दूसरा कोई भी ये भेद नू नहीं दे सकता। और सिर्फ उस भेद नू जान लेना, विचार लेना ही काफी नहीं है, उस दे उपर अमल करना भी बहुत जरूरी है। जब तक जो करैक्टर इना इष्टा दा सी, जो करैक्टर संत लै करके इस मातलोक दे विच आंदे ने, असी अपने अंदरों उस मई रावण नू मार करके इस करैक्टर नू जाहिर नहीं करदे। राम कौन सन? सच सन, सच दा रूप सन। और जब तक असी अपने अंदर सच प्रगट नहीं करदे, तद तक असी ਉਸ ਰਾਵਣ ਨੂੰ ਨਾ ਮਾਰ ਪਾਵਾਂਗੇ ਨਾ ਉਸ ਰਾਮ ਨੂੰ ਪ੍ਰਾਪਤ ਕਰ ਸਕਦੇ ਹਾਂ। ਅਗਰ ਇਸ ਰਾਮ ਨੂੰ ਵੀ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਉਹਨਾਂ ਦਾ ਕਰੈਕਟਰ ਆਪਣੇ ਅੰਦਰੋਂ ਜ਼ਾਹਿਰ ਪ੍ਰਗਟ ਰੂਪ ਵਿਚ ਕਰਨਾ ਪਏਗਾ। ਹੁਣ ਤੁਲਸੀ ਦਾਸ ਜੀ ਨੇ ਇਹ ਜੋ ਭਾਵ ਛੁਪਾਏ ਨੇ ਇਹਨਾਂ ਨੂੰ ਸਿਰਫ ਪੂਰਨ ਸਤਿਗੁਰੂ ਹੀ ਪ੍ਰਗਟ ਕਰ ਸਕਦੇ ਨੇ। ਜਿੱਥੇ ਅਸੀਂ ਉਹਨਾਂ ਦੀ ਅਮਲੀ ਜ਼ਿੰਦਗੀ ਦੀ ਤਰਫ਼ ਨਜ਼ਰ ਮਾਰਦੇ ਹਾਂ ਤੇ ਉਹਨਾਂ ਦਾ ਬਚਪਨ ਜਿਹੜਾ ਹੈ ਕਿਤਨੇ ਅਭਾਵ ਦੇ ਵਿਚ ਬੀਤਿਆ ਹੈ। ਜਨਮ ਹੁੰਦਿਆਂ ਹੀ ਮਾਂ ਚਲੀ ਗਈ ਹੈ, ਉਸ ਤੋਂ ਬਾਅਦ ਪਿਤਾ ਚਲੇ ਗਏ ਨੇ, ਇੱਕ ਦਾਈ ਨੇ ਪਰਵਰਿਸ਼ ਕੀਤੀ ਹੈ, ਕੁਝ ਸਮੇਂ ਬਾਅਦ ਉਹ ਵੀ ਚਲੀ ਗਈ ਹੈ। ਭਿਕਸ਼ਾਟਨ ਕਰਦੇ ਨੇ, ਭਿਕਸ਼ਾ ਮੰਗ ਕਰਕੇ ਆਪਣਾ ਜੀਵਨ ਯਾਪਨ ਕਰ ਰਹੇ ਨੇ, ਪੂਰਨ ਸਤਿਗੁਰ ਦੇ ਚਰਨ ਵਿਚ ਲੱਗੇ ਨੇ, ਉਹਨਾਂ ਦੀ ਸ਼ਰਨ ਲਈ ਹੈ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ, ਤਦ ਜਾ ਕਰਕੇ ਉਹਨਾਂ ਦੇ ਜੀਵਨ ਦੇ ਵਿਚ ਉਹ ਮੋੜ ਆਇਆ ਹੈ, ਜਿਸ ਮੋੜ ਤੇ ਮੁੜ ਕਰਕੇ ਉਨ੍ਹਾਂ ਨੇ ਫਿਰ ਪਿੱਛੇ ਨਹੀਂ ਦੇਖਿਆ। ਪਿੱਛੇ ਦਾ ਭਾਵ ਹੈ ਕਿ ਉਹ 84 ਦੇ ਗੇੜ ਚੋਂ ਨਿਕਲ ਗਏ ਨੇ, ਉਸ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ ਜਿਸ ਨੂੰ ਕਿ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕੇ। ਤੇ ਫਿਰ ਕਿਸ ਤਰੀਕੇ ਦੇ ਨਾਲ ਜੋ ਵਿਸ਼ਨੂੰ ਦੇ ਅਵਤਾਰ ਇਹ ਰਾਮ ਸਨ, ਉਸ ਰਾਮ ਦੀ ਮਹਿਮਾ ਇਹ ਸੰਤ ਜੀ ਗਾ ਰਹੇ ਨੇ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਹ ਉਸ ਦੀ ਮਹਿਮਾ ਗਾ ਰਹੇ ਨੇ ਜੋ ਘੱਟ ਘੱਟ ਦੇ ਵਿਚ ਰਮਿਆ ਹੈ। ਇਕ ਨੂਰ ਤੇ ਸਭ ਜਗ ਉਪਜਿਆ, ਕੋ ਭਲੇ ਕੋ ਮੰਦੇ। ਉਸ ਇਕ ਨੂਰ ਤੋਂ, ਇਕ ਉਸਦੇ ਇਕ ਅੰਸ਼ ਤੋਂ, ਉਸਦੇ ਇਕ ਰੋਮ ਤੋਂ ਇਸ ਜਗਤ ਦੀ, ਇਸ ਅਨਗਣਿਤ ਬ੍ਰਹਮੰਡਾ ਦੀ ਉਤਪਤੀ ਹੋਈ ਹੈ। ਉਹਨਾਂ ਦੇ ਵਿਚੋਂ ਕਾਲ ਪੁਰਸ਼ ਵੀ ਇਕ ਹੀ ਹੈ, ਉਸ ਮਾਲਕ ਦਾ ਪਿਆਰਾ। ਉਸ ਦੇ ਤਿੰਨ ਪੁੱਤਰ ਨੇ, ਬ੍ਰਹਮਾ ਵਿਸ਼ਨੂੰ ਔਰ ਸ਼ਿਵ, ਔਰ ਵਿਸ਼ਨੂੰ ਦੇ 24 ਅਵਤਾਰ ਹੋਏ ਨੇ ਜੋ ਇਸ ਸ੍ਰਿਸ਼ਟੀ ਦੇ ਵਿਚ ਬਾਰ ਬਾਰ ਆਏ ਨੇ, ਸਿਰਫ ਇਹ ਜਤਾਉਣ ਵਾਸਤੇ, ਇਹ ਕਰਨ ਵਾਸਤੇ ਕਿ ਇਹਨਾਂ ਦੀ 84 ਲੱਖ ਜੂਨ ਦਾ ਜੋ ਭ੍ਰਮਣ ਹੈ ਉਹ ਪੱਕਾ ਰਹੇ। ਕਿਸ਼ਨ ਜੀ ਨੇ ਕੁੰਤੀ ਪੁੱਤਰ ਨੂੰ ਕੀ ਉਪਦੇਸ਼ ਦਿੱਤਾ, ਉਦੋਂ ਨੂੰ ਕੀ ਉਪਦੇਸ਼ ਦਿੱਤਾ ਹੈ, ਜਰਾ ਵਿਚਾਰ ਕਰਕੇ ਦੇਖੋ। ਉਹ ਕੀ ਉਪਦੇਸ਼ ਦਿੰਦੇ ਨੇ, ਉਦੋਂ ਦੇਖੋ ਇਹ ਜੋ ਕੀੜਾ ਹੈ, ਇਹ ਕਈ ਵਾਰ ਬ੍ਰਹਮਾ, ਕਈ ਵਾਰ ਵਿਸ਼ਨੂੰ, ਕਈ ਵਾਰ ਸ਼ਿਵ ਜੈਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ ਹੈ, ਲੇਕਿਨ ਅਬ ਕਰਮੋ ਅਨੁਸਾਰ ਇਹ ਕੀੜੇ ਕੀ ਜੂਨ ਮੈਂ ਹੈ। ਵਿਚਾਰ ਕਰਕੇ ਦੇਖੋ, ਅਗਰ ਬ੍ਰਹਮਾ ਵਿਸ਼ਨੂੰ ਜਿਹੀ ਗਤੀ ਨੂੰ ਪ੍ਰਾਪਤ ਕਰਨ ਦੇ ਬਾਅਦ ਅਗਰ ਜੀਵਾਤਮਾ ਨੂੰ ਇੱਕ ਕੀੜੇ ਦੀ ਜੂਨ ਦੇ ਵਿਚ ਆਣਾ ਪੈਂਦਾ ਹੈ, ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਦਿੱਤੀ ਹੋਈ ਧੂਪ ਬੱਤੀ ਜੋ ਹੈ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰਾ ਦੇਗੀ। ਇਹ ਬੜਾ ਤਕਨੀਕੀ ਮਜ਼ਬੂਨ ਹੈ, ਸਮਝਣ ਵਾਲਾ ਮਜ਼ਬੂਨ ਹੈ, ਵਿਚਾਰ ਕਰਕੇ ਅਮਲ ਕਰਨ ਵਾਲਾ ਕਮਾਈ ਦਾ ਮਜ਼ਬੂਨ ਹੈ, ਗੱਲਾਂ ਕਰਨ ਦਾ ਮਜ਼ਬੂਨ ਨਹੀਂ ਹੈ। ਸਿਰਫ ਪੜ ਲੈਣਾ ਔਰ ਧੂਪ ਬੱਤੀ ਦੇਣ ਦੇ ਨਾਲ ਕਦੀ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਇਹ ਸਾਰੇ ਫੋਕਟ ਦੇ ਕਰਮ ਹਨ, ਇਹ ਜੀਵਾਤਮਾ ਨੂੰ ਆਵਾਗਮਨ ਦੇ ਵਿਚ ਪੱਕਾ ਕਰਨ ਦੀਆਂ ਚਾਲਾਂ ਨੇ ਇਸ ਕਾਲ ਦੀਆਂ, ਜੋ ਉਸ ਦੇ 24 ਅਵਤਾਰਾਂ ਦੇ ਰੂਪ ਵਿਚ ਇਹਨਾਂ ਲੋਕਾਂ ਦੇ ਵਿਚ ਆਏ ਨੇ, ਔਰ ਆਪਣੇ ਲੋਕਾਂ ਨੂੰ ਪੱਕਾ ਕਰਨ ਵਾਸਤੇ, 84 ਲੱਖ ਜਾਮਿਆਂ ਨੂੰ ਪੱਕਾ ਕਰਨ ਵਾਸਤੇ ਹੀ ਉਹਨਾਂ ਨੇ ਇਹ ਸਭ ਉਦਮ ਰਚਾਇਆ ਹੈ। ਤੋ ਸਤਿਗੁਰੂ ਜੋ ਉਪਦੇਸ਼ ਕਰਦੇ ਨੇ, ਤੁਲਸੀ ਦਾਸ ਦੇ ਜੀਵਨ ਦੇ ਵਿਚ ਇਹ ਘਟਨਾ ਆਈ ਹੈ, ਉਹ ਵੀ ਮਨ ਦੇ ਵਿਕਾਰਾਂ ਵਿਚ ਜਦੋਂ ਗ੍ਰਸਤ ਸਨ, ਤੇ ਉਹ ਇਤਨੇ ਇਕ ਵਾਰੀ ਆਤੁਰ ਹੋ ਗਏ ਹਨ ਕਿ ਬਰਸਾਤ ਦੇ ਵਿਚ ਬਾੜ ਦਾ ਮੌਸਮ ਹੈ, ਇਕ ਮੁਰਦੇ ਦਾ ਸਹਾਰਾ ਲੈ ਕਰਕੇ ਆਪਣੀ ਪਤਨੀ ਦੇ ਮਹਿਕੇ ਪਹੁੰਚ ਗਏ ਹਨ, ਮਨ ਦੇ ਵਿਕਾਰ ਦੇ ਅਧੀਨ। ਉਥੇ ਪਤਨੀ ਨੇ ਕੀ ਉਪਦੇਸ਼ ਦਿੱਤਾ ਹੈ, ਕਹਿਣ ਲੱਗੀ, ਇਹ ਮਨ ਵੀ ਝੂਠਾ, ਤਨ ਵੀ ਝੂਠਾ, ਇਹ ਪ੍ਰੀਤ ਵੀ ਝੂਠੀ। ਅਗਰ ਤੁਸੀਂ ਉਸ ਪ੍ਰਭੂ ਪਰਮਾਤਮਾ ਜੋ ਕਿ ਸੱਚ ਹੈ ਉਸ ਦੇ ਨਾਲ ਪ੍ਰੀਤ ਕਰੋ, ਤੇ ਤੁਸੀਂ ਉਸ ਸੱਚ ਨੂੰ ਪ੍ਰਾਪਤ ਕਰਕੇ ਇਸ ਆਵਾਗਮਨ ਤੋਂ ਹੀ ਮੁਕਤ ਹੋ ਜਾਓਗੇ। ਉਸ ਤੋਂ ਬਾਅਦ ਤੁਲਸੀ ਦਾਸ ਜੀ ਨੇ ਦੁਬਾਰਾ ਪਿੱਛੇ ਮੁੜ ਕਰਕੇ ਨਹੀਂ ਦੇਖਿਆ, ਔਰ ਉਸ ਪਰਮ ਪਦ ਦੀ ਪ੍ਰਾਪਤੀ ਹੋਈ ਹੈ। ਔਰ ਕਿਸ ਤਰੀਕੇ ਨਾਲ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਉਹ ਇੱਕ ਕਥਾ ਰਾਵਣ ਔਰ ਰਾਮ ਦੀ ਨੂੰ ਗਾ ਰਹੇ ਨੇ, ਬਸ ਸਿਰਫ ਇਤਨਾ ਕੁਛ ਹੀ? ਉਹਨਾਂ ਦੇ ਸਾਰੇ ਗ੍ਰੰਥਾਂ ਨੂੰ ਫਰੋਲ ਕਰਕੇ ਦੇਖ ਲਓ, ਉਸ ਨਾਮ ਦੀ ਬਹਿਮਾ ਗਾਈ ਗਈ ਹੈ, ਵੇਦਾਂ ਨੂੰ ਪੜ ਕਰਕੇ ਦੇਖ ਲਓ, ਕਰਮ ਕਾਂਡ ਦਾ ਇੱਕ ਹਿੱਸਾ ਹੈ ਉਹ ਯੁਗਾਂ ਦੇ ਵਿਚ ਲਾਗੂ ਸੀ, ਉਹਨਾਂ ਨੂੰ ਅਲੱਗ ਰੱਖ ਦਿੱਤਾ ਜਾਏ। ਪ੍ਰਜੈਂਟ ਯੁਗ ਦੇ ਵਿਚ ਉਮਰ ਕਿਤਨੀ ਕੁਝ ਹੈ ਸਾਡੇ ਕੋਲ, ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਕਰਮਾਂ ਕਾਂਡਾਂ ਨੂੰ ਸਾਰਥਕ ਕਰ ਸਕਦੇ ਹਾਂ? ਉਹਨਾਂ ਦੇ ਵਿਚ ਸਿਰਫ ਨਾਮ ਦੀ ਮਹਿਮਾ ਗਾਈ ਗਈ ਹੈ। ਔਰ ਅਖੀਰ ਕੀ ਉਪਦੇਸ਼ ਦਿੱਤਾ ਹੈ, ਸਾਰਿਆਂ ਨੇ ਵੇਦਾਂ ਨੂੰ ਰਚਣ ਵਾਲਿਆਂ ਨੇ ਵੀ ਕਿਹਾ ਹੈ, ਨੇਤੀ ਨੇਤੀ ਨੇਤੀ। ਨੇਤੀ ਦਾ ਭਾਵ ਕੀ ਹੈ? ਇਤਨਾ ਹੀ ਬਸ ਨਹੀਂ, ਇਤਨਾ ਹੀ ਬਸ ਨਹੀਂ, ਇਤਨਾ ਹੀ ਬਸ ਨਹੀਂ, ਅਭੀ ਔਰ ਵੀ ਹੈ, ਅਭੀ ਔਰ ਵੀ ਹੈ, ਅਭੀ ਔਰ ਵੀ ਹੈ। ਸਾਧ ਸੰਗਤ ਜੀ, ਅਗਰ ਬ੍ਰਹਮਾ ਜਿਨ੍ਹਾਂ ਨੇ ਇਸ ਵੇਦਾਂ ਨੂੰ ਉਤਪੰਨ ਕੀਤਾ ਹੈ, ਉਹ ਅਗਰ ਇਹ ਵਿਚਾਰ ਜ਼ਾਹਿਰ ਕਰ ਰਹੇ ਨੇ ਕਿ ਅਜੇ ਹੋਰ ਵੀ ਹੈ, ਤੇ ਸੱਚਮੁੱਚ ਕੋਈ ਹੋਰ ਤਾਕਤ ਮੌਜੂਦ ਹੈ ਜਿਹੜੀ ਬਹੁਤ ਅੱਗੇ ਹੈ, ਬਹੁਤ ਦੂਰ ਹੈ, ਔਰ ਇਸ ਤਰੀਕੇ ਦੀ ਹੈ ਕਿ ਉਸ ਤਰੀਕੇ ਤੱਕ ਪਹੁੰਚਣ ਲਈ ਸਾਨੂੰ ਇਸ ਕਾਲ ਦੇ ਜਾਲ ਚੋਂ ਨਿਕਲਣਾ ਪਏਗਾ। ਇਹ 84 ਲੱਖ ਜੂਨਾਂ ਦਾ ਜੋ ਭ੍ਰਮਣ ਜਾਲ ਹੈ, ਇਹ ਕਾਲ ਦਾ ਬਹੁਤ ਹੀ ਮਹੀਨ ਜਾਲ ਹੈ, ਕੋਈ ਵੱਡੀ ਮੱਛੀ ਦੇ ਦੂਰ ਮਹੀਨ ਤੋਂ ਮਹੀਨ ਮੱਛੀ ਵੀ ਇਸ ਦੇ ਵਿਚੋਂ ਨਹੀਂ ਨਿਕਲ ਸਕਦੀ। ਵਿਚਾਰ ਕਰਕੇ ਦੇਖੋ, 24 ਘੰਟੇ ਦੇ ਵਿਚ ਅਸੀਂ ਜਿਤਨੇ ਵੀ ਕਰਮ ਕਰਦੇ ਹਾਂ, ਕਿਆ ਸਤਿਗੁਰੂ ਦੇ ਉਪਦੇਸ਼ ਅਨੁਸਾਰ ਕਰਦੇ ਹਾਂ? ਕਿਆ ਜਿਨ੍ਹਾਂ ਨੂੰ ਅਸੀਂ ਈਸਟ ਬਣਾ ਕਰਕੇ ਧੂਪ ਬੱਤੀ ਦਿੰਦੇ ਹਾਂ ਉਹਨਾਂ ਦੇ ਹੁਕਮ ਅਨੁਸਾਰ ਕਰਦੇ ਹਾਂ? ਨਹੀਂ, ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਸਾਨੂੰ ਮਨ ਕਹਿੰਦਾ ਹੈ ਉਹ ਅਸੀਂ ਕਰਦੇ ਹਾਂ। ਇਹ ਮਨ ਦੀ ਇੱਕ ਚਾਲ ਹੈ, ਕਿਉਂਕਿ ਇਹ ਬ੍ਰਹਮ ਦਾ ਅੰਸ਼ ਹੈ। ਉਹ ਬ੍ਰਹਮ ਦੀ ਕੀ ਚਾਲ ਹੈ? ਉਹ ਆਪਣੇ ਮਾਲਿਕ ਕਾਲ ਪੁਰਸ਼ ਦਾ ਜੋ ਅਜੀ ਉਸਦੀ ਮਹਿਮਾ ਗਾਉਂਦਾ ਹੈ, ਉਸਦਾ ਘਰ ਪੱਕਾ ਕਰਨ ਲਈ ਇਹ ਸਾਰੀ ਵਿਧੀ ਉਹ ਰਚਨਾ ਉਸਦੀ ਰਚੀ ਹੋਈ ਹੈ। ਔਰ ਅਸੀਂ ਇਸ ਵਿਕਾਰਾਂ ਦੇ ਵਿਚ ਐਸੇ ਕਰਮ ਕਰ ਬੈਠਦੇ ਹਾਂ ਅਣਜਾਣੇ ਹੋ ਕਰਕੇ, ਜਿਹੜੇ ਕਿ ਬੰਧਨਕਾਰੀ ਪ੍ਰਭਾਵ ਲੈ ਕਰਕੇ ਆਉਂਦੇ ਨੇ, ਔਰ ਜੈਸੀ ਆਸ਼ਾ ਔਰ ਤ੍ਰਿਸ਼ਨਾ ਰੱਖ ਕਰਕੇ ਅਸੀਂ ਇਹ ਕਰਮ ਕਰਦੇ ਹਾਂ, ਉਹਦੇ ਅਨੁਸਾਰ ਬਣਦੀ ਹੈ ਸਾਡੀ ਵ੍ਰਿਤੀ, ਔਰ ਵ੍ਰਿਤੀ ਅਨੁਸਾਰ ਜੂਨਾਂ ਦੇ ਵਿਚ ਇਸ ਜੀਵਾਤਮਾ ਨੂੰ ਜਨਮ ਦਿੱਤਾ ਜਾਂਦਾ ਹੈ। ਮਤ ਜਾਣਨਾ ਕਿ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਮਰਨ ਤੋਂ ਬਾਅਦ ਸਾਨੂੰ ਫਿਰ ਮਨੁੱਖਾ ਜਨਮ ਮਿਲ ਜਾਏਗਾ। ਆਪਣੇ ਤੋਂ ਨਿਚਲੀਆਂ ਜੂਨੀਆਂ ਦੀ ਤਰਫ਼ ਨਜ਼ਰ ਮਾਰ ਕਰਕੇ ਦੇਖ ਲਓ, ਕੈਸੇ ਕੈਸੇ ਭਿਆਨਕ ਕਸ਼ਟ ਸਹਿਣੇ ਪੈਂਦੇ ਨੇ। ਇੱਕ ਬੈਲ ਹੈ, ਸਾਰਾ ਦਿਨ ਖੇਤਾਂ ਦੇ ਵਿਚ ਜੁੱਦਦਾ, ਥੱਕ ਜਾਂਦਾ ਹੈ, ਢਹਿ ਪੈਂਦਾ ਹੈ। ਕਿਸਾਨ ਉਸ ਨੁਕੀਲੇ ਹਥਿਆਰ ਦੇ ਨਾਲ ਚੁਬੋ ਚੁਬੋ ਕਰਕੇ ਉਸ ਨੂੰ ਫਿਰ ਖੜਾ ਕਰ ਦਿੰਦਾ ਹੈ, ਫਿਰ ਹਲ ਜੁੱਤਦਾ ਹੈ। ਕਿਉਂਕਿ ਅਗਲੇ ਦਿਨ ਪਾਣੀ ਲੱਗਣਾ ਹੈ। ਅਗਰ ਅੱਜ ਨਾ ਜੁੱਤਿਆ ਤੇ ਕੱਲ ਪਾਣੀ ਕਿਸ ਤਰੀਕੇ ਨਾਲ ਲਗਾਇਆ ਜਾ ਸਕਦਾ? ਉਹ ਤੇ ਇੱਕ ਜੂਨ ਦੀ ਗੱਲ ਹੈ। ਕੀੜੇ ਮਕੌੜਿਆਂ ਦੀ ਤਰਫ਼ ਨਜ਼ਰ ਮਾਰ ਕਰਕੇ ਦੇਖ ਲਓ, ਉਨ੍ਹਾਂ ਦੀ ਤਰਫ਼ ਨਿਚਲੀ ਜੂਨਾਂ ਨੂੰ ਕੀ ਦੇਖਣਾ ਹੈ? ਮਨੁੱਖੇ ਜਨਮ ਦੇ ਵਿਚ ਵੀ ਆਪਣੇ ਤੋਂ ਨੀਚੇ ਦੇਖ ਲਓ, ਜਿਨ੍ਹਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ, ਜਿਨ੍ਹਾਂ ਦੀਆਂ ਅੱਖਾਂ ਨਹੀਂ ਨੇ, ਜਾਂ ਹੋਰ ਕਿਸੇ ਤਰੀਕੇ ਦਾ ਮਨ ਦਾ ਵਿਕਾਰ ਹੈ, ਪਛਾਰੇ ਅੰਗ ਹੈ ਨੇ, ਦਿਮਾਗ ਕੰਮ ਨਹੀਂ ਕਰਦਾ, ਘਰ ਵਾਲੇ ਆਪ ਜਾ ਕਰਕੇ ਉਨ੍ਹਾਂ ਨੂੰ ਜੇਲ੍ਹ ਖਾਨਿਆਂ 'ਚ ਕੈਦ ਕਰਾ ਦਿੰਦੇ ਨੇ ਕਿ ਇਹ ਤੇ ਪਾਗਲ ਹੈ, ਇਹ ਸ੍ਰਿਸ਼ਟੀ ਦੇ ਵਿਚ ਘਰ ਰੱਖਣ ਦੇ ਲਾਇਕ ਹੀ ਨਹੀਂ ਹੈ। ਜਰਾ ਵਿਚਾਰ ਕਰਕੇ ਦੇਖੋ, 84 ਲੱਖ ਜਾਮੇ ਦੇ ਵਿਚ ਸਭ ਤੋਂ ਉੱਤਮ ਜਾਮਾ ਜੋ ਹੈ ਉਹ ਮਨੁੱਖ ਦਾ ਜਾਮਾ ਹੈ। ਔਰ ਮਨੁੱਖ ਜਾਮੇ ਦਾ ਕੀ ਭਾਵ ਹੈ? ਵੇਦਾ ਸ਼ਾਸਤਰਾਂ ਦੇ ਵਿਚ ਇੱਕੋ ਹੀ ਗੱਲ ਕਹੀ ਹੈ, ਅਗਰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤੇ ਸਿਰਫ਼ ਮਨੁੱਖੇ ਜਨਮ ਦੇ ਵਿਚ ਪ੍ਰਾਪਤ ਕਰ ਸਕਦੇ ਹੋ, ਹੋਰ ਕਿਸੇ ਵੀ ਜੂਨ ਦੇ ਵਿਚ ਇਸ ਪਰਮਾਤਮਾ ਦੀ ਜੋ ਹੈ ਪ੍ਰਾਪਤੀ ਨਹੀਂ ਹੋ ਸਕਦੀ। ਤੇ ਕਿਆ ਅਸੀਂ ਇਸ ਜਾਮੇ ਨੂੰ ਪ੍ਰਾਪਤ ਕਰਕੇ ਕਿਆ ਕੋਈ ਐਸਾ ਉਦਮ ਕਰ ਰਹੇ ਹਾਂ, ਕੋਈ ਐਸੀ ਭਗਤੀ ਕਰ ਰਹੇ ਹਾਂ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ? ਅਸੀਂ ਤੇ ਪੱਥਰਾਂ ਨੂੰ ਪੂਜਣ ਲੱਗੇ ਹਾਂ, ਪੋਥੀਆਂ ਨੂੰ ਪੂਜਣ ਲੱਗੇ ਹਾਂ, ਜਿਹੜੇ ਕਿ ਆਪ ਹੀ ਪਾਣੀ ਦੇ ਵੀ ਡੁੱਬਦਿਆਂ ਨੇ ਸਾਨੂੰ ਕਿਸ ਤਰ੍ਹਾਂ ਤਾਰ ਦੇਣਗੀਆਂ? ਯਾਨੀ ਕਿ ਅਸੀਂ ਇਹ ਫੋਕਟ ਦੇ ਕਰਮ ਕਰਕੇ ਅਸੀਂ ਆਪਣਾ ਉਹ ਮਨੁੱਖਾ ਜਨਮ, ਉਹ ਕੀਮਤੀ ਸਮਾਂ, ਉਹ ਸਮੇਂ ਦੀ ਕੀਮਤ ਜੋ ਹੈ ਉਸ ਤੋਂ ਸਿਕੰਦਰ ਬਾਦਸ਼ਾਹ ਤੋਂ ਉਪਦੇਸ਼ ਲਓ। ਸਿਕੰਦਰ ਬਾਦਸ਼ਾਹ ਨੇ ਅਖੀਰ ਕੀ ਹੁਕਮ ਕੀਤਾ ਸੀ ਕਿ ਜਦੋਂ ਮੇਰੇ ਤਬੂਤ ਨੂੰ ਲੈ ਕਰਕੇ ਜਾਓ, ਮੇਰੇ ਹੱਥਾਂ ਨੂੰ ਬਾਹਰ ਕੱਢ ਦੇਣਾ ਤਾਂ ਕਿ ਇਹ ਜਗਤ ਦੇਖ ਲਵੇ, ਸੰਸਾਰ ਪਹਿਚਾਣ ਲਵੇ ਕਿ ਇਸ ਜਗਤ ਦਾ ਮਾਲਕ, ਇਤਨੇ ਮੁਲਕਾਂ ਦੇ ਰਾਜ ਕਰਨ ਵਾਲਾ, ਇਤਨੀ ਧਨ ਸੰਪਦਾ ਦਾ ਮਾਲਕ ਜੋ ਹੈ ਖਾਲੀ ਹੱਥ ਜਾ ਰਿਹਾ ਹੈ। ਔਰ ਇਹ ਸਾਰੀ ਦੌਲਤ ਦੇ ਕਰਕੇ ਵੀ ਉਹ ਸਵਾਸਾ ਦੀ ਪੂੰਜੀ ਚੋਂ ਇੱਕ ਪਲ ਵੀ ਜੋ ਹੈ ਪ੍ਰਾਪਤ ਨਹੀਂ ਕਰ ਸਕਿਆ, ਕਿਉਂਕਿ ਮੁਲਕਾਂ ਨੇ ਜਵਾਬ ਦੇ ਦਿੱਤਾ ਸੀ ਕਿ ਬੇ ਬਾਦਸ਼ਾਹ, ਇਹ ਸਾਰੀ ਦੌਲਤ ਖਰਚ ਕਰਕੇ ਤੂੰ ਇੱਕ ਸਾਹ ਵੀ ਫਾਲਤੂ ਨਹੀਂ ਲੈ ਸਕਦਾ। ਤੇ ਸਾਧ ਸੰਗਤ ਜੀ, ਉਹ ਕੀਮਤੀ ਦੌਲਤ ਜੋ ਸਵਾਸਾ ਦੀ ਪੂੰਜੀ ਹੈ, ਅਸੀਂ ਪਲ ਪਲ ਹੱਸਦੇ ਖੇਡਦੇ, ਧੀਆਂ ਪੁੱਤਰ ਜ਼ਮੀਨ ਜਦਾਦ ਅੜੋਸ ਪੜੋਸ ਇਨ੍ਹਾਂ ਧੰਦਿਆਂ ਦੇ ਵਿਚ ਫਸੇ ਪਰਾਏ ਗਧੇ ਬਣ ਕਰਕੇ ਇਨ੍ਹਾਂ ਦਾ ਵਜਨ ਢੋ ਰਹੇ ਹਾਂ। ਕਦੀ ਵੀ ਇਸ ਜੀਵਾਤਮਾ ਦੇ ਉਧਾਰ ਲਈ, ਕਦੀ ਆਪਣੇ ਘਰ ਦਾ ਕੰਮ ਕਰਨ ਲਈ ਅਸੀਂ ਕੋਈ ਉਦਮ ਕੀਤਾ ਹੈ? ਅੱਜ ਤੱਕ ਨਹੀਂ ਕੀਤਾ। ਅੱਜ ਤੱਕ ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਮਨ ਦੇ ਇਸ ਰਾਵਣ ਦੇ ਜਾਲ ਦੇ ਵਿਚ ਫਸੇ ਹੋਏ ਹਾਂ। ਜਦ ਤੱਕ ਸਾਧ ਸੰਗਤ ਜੀ ਅਸੀਂ ਇਸ ਮਨ ਨੂੰ ਨਹੀਂ ਮਾਰਾਂਗੇ, ਤਦ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹੁਣ ਤੁਲਸੀਦਾਸ ਜੀ ਦੀ ਜੋ ਬਾਣੀ ਸਤਿਗੁਰਾਂ ਨੇ ਲਈ ਸੀ, ਉਹਦੇ ਵਿਚ ਕੀ ਉਪਦੇਸ਼ ਕਰਦੇ ਨੇ, ਬੜੀ ਗਹਿਰੀ ਔਰ ਰੂਹਾਨੀਅਤ ਨਾਲ ਭਰੀ ਬਾਣੀ ਹੈ। ਕੋਈ ਵੀ ਬਾਹਰ ਦਾ ਮਨੁੱਖ ਜੋ ਹੈ, ਯਾਨੀ ਕਿ ਜਿਸ ਲੋਕ ਦੇ ਵਿਚ ਬੈਠਾ ਹੈ, ਜਿਸ ਦਾ ਅੰਤਰ ਦੇ ਦੁਆਰ ਨਹੀਂ ਖੁੱਲੇ, ਉਹ ਸੱਚ ਨੂੰ ਪ੍ਰਾਪਤ ਨਹੀਂ ਕੀਤਾ, ਉਹ ਅਨੰਦ ਨਾਦ ਨੂੰ ਧੁਨ ਨੂੰ ਪ੍ਰਾਪਤ ਨਹੀਂ ਕੀਤਾ, ਉਹ ਕਦੇ ਵੀ ਇਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਦੇ ਵੀ ਇਸ ਭੇਦ ਨੂੰ ਜਾਣ ਨਹੀਂ ਸਕਦਾ। ਉਹ ਤੇ ਇਹੀ ਕਹੇਗਾ ਕਿ ਇਹ ਦਸ਼ਰਥ ਦੇ ਪੁੱਤਰ ਰਾਮ ਦੀ ਮਹਿਮਾ ਗਾਈ ਗਈ ਹੈ। ਪਹਿਲੀ ਤੁਕ ਦੇ ਵਿਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ? ਰਾਮ ਅਮਿਤ, ਅਮਿਤ ਕਿਸ ਨੂੰ ਕਿਹਾ? ਅਮਿਤ ਕਹਿੰਦੇ ਨੇ ਅਸੀਮ ਨੂੰ, ਜਿਸ ਦੀ ਕੋਈ ਸੀਮਾ ਨਹੀਂ ਹੈ। ਹੁਣ ਸਾਧ ਸੰਗਤ ਜੀ, ਰਾਮ ਦੀ ਤਾਂ ਸੀਮਾ ਸੀ, ਉਸਦੇ ਰਾਜ ਦੀ ਵੀ ਸੀਮਾ ਸੀ, ਹਰ ਚੀਜ਼ ਦੀ ਸੀਮਾ ਸੀ, ਰਾਮ ਦੇ ਨਾਲ ਸੰਬੰਧਿਤ ਹਰ ਚੀਜ਼ ਦੀ ਸੀਮਾ ਸੀ, ਫਿਰ ਕਿਸ ਰਾਮ ਦੀ ਗੱਲ ਕਰ ਰਹੇ ਨੇ ਅਮਿਤ ਦੀ? ਯਾਨੀ ਕਿ ਅਸੀਮ ਕੌਣ ਹੈ? ਉਹ ਹੈ ਸਿਰਫ ਸਤਪੁਰਸ਼, ਅਣਗਿਣਤ ਬ੍ਰਹਮੰਡਾਂ ਦਾ ਮਾਲਿਕ। ਕੋਈ ਪਤਾ ਨਹੀਂ ਕਿੱਥੋਂ ਸ਼ੁਰੂ ਹੈ, ਕਿੱਥੇ ਅੰਤ ਹੈ। ਅਸੀਂ ਤੇ ਇਸ ਲੋਕ ਨੂੰ ਵੀ ਨਹੀਂ ਜਾਣ ਸਕਦੇ ਸਹੀ ਤਰੀਕੇ ਦੇ ਨਾਲ। ਭੂਗੋਲ ਸ਼ਾਸਤਰੀਆਂ ਨੇ ਦੇਤਾ ਵੀ ਪ੍ਰਿਥਵੀ ਗੋਲ ਹੈ, ਅਸੀਂ ਮੰਨ ਲਈ ਪ੍ਰਿਥਵੀ ਗੋਲ ਹੈ, ਪਰ ਕਿਸੇ ਨੇ ਚੱਕਰ ਲਾ ਕਰਕੇ ਦੇਖਿਆ ਕਿ ਗੋਲ ਹੈ? ਯਾਨੀ ਕਿ ਪ੍ਰੈਕਟੀਕਲ ਦੇ ਜਾ ਰਹੇ ਕਿਤਨੇ ਮਨੁੱਖਾਂ ਨੇ ਇਹ ਨਿਚੋੜ ਕੱਢਿਆ ਕਿ ਪ੍ਰਿਥਵੀ ਦਾ ਇਹ ਆਧਾਰ ਹੈ, ਤੇ ਅਣਗਿਣਤ ਬ੍ਰਹਮੰਡ ਨੇ ਜਿਹਦੇ ਵਿਚ ਅਣਗਿਣਤ ਤਾਰਾ ਮੰਡਲ ਹਨ। ਅਸੀਂ ਇੱਕ ਤਾਰੇ ਨੂੰ ਅੱਜ ਤੱਕ ਨਹੀਂ ਜਾਣ ਸਕੇ, ਇੱਕ ਸੂਰਜ ਨੂੰ, ਇੱਕ ਚੰਦ ਨੂੰ ਅੱਜ ਤੱਕ ਨਹੀਂ ਜਾਣ ਸਕੇ। ਤੇ ਕਿਸ ਤਰੀਕੇ ਦੇ ਨਾਲ ਤੁਲਸੀਦਾਸ ਜੀ ਉਸ ਰਾਮ ਦੀ ਮਹਿਮਾ ਗਾ ਰਹੇ ਨੇ ਜੋ ਦਸ਼ਰਥ ਦੇ ਪੁੱਤਰ ਨੇ? ਉਹ ਉਸ ਰਾਮ ਦੀ ਮਹਿਮਾ ਗਾ ਰਹੇ ਨੇ ਜੋ ਕਿ ਅਸੀਮ ਹੈ, ਅਮਿਤ ਹੈ, ਅਮਿਤ ਗੁਣ ਸਾਗਰ। ਸਾਗਰ ਦਾ ਭਾਵ ਹੈ ਵਿਸ਼ਾਲਤਾ। ਉਹ ਸਤਪੁਰਸ਼ ਇਤਨਾ ਵਿਸ਼ਾਲ ਹੈ ਕਿ ਕੋਈ ਉਸ ਨੂੰ ਜਾਣ ਨਹੀਂ ਸਕਦਾ। ਗੁਣ ਕੀ ਨੇ? ਉਸਦੇ ਪ੍ਰਗਟ ਕਰੈਕਟਰ ਕੀ ਹੈ? ਉਸਦਾ ਕਰੈਕਟਰ ਜੋ ਹੈ, ਜੋ ਸਤਪੁਰਸ਼ ਅਵਤਾਰ ਲੈ ਕਰਕੇ ਆਉਂਦੇ ਨੇ, ਸੰਤ ਸਤਿਗੁਰੂ, ਉਹ ਨੇ। ਹੁਣ ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਆਚਰਣ ਕੀ ਹੈ, ਉਹ ਪਿੱਛੋਂ ਸ਼ਬਦ ਸਰੂਪ ਨੇ, ਉਹ ਸਾਹਮਣੇ ਆਕਾਰ ਲੈ ਕਰਕੇ ਆਏ ਨੇ, ਇਹ ਹੈ ਉਹਨਾਂ ਦਾ ਕਰੈਕਟਰ। ਔਰ ਉਸ ਕਰੈਕਟਰ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਉਦਮ ਕਰਨਾ ਹੈ। ਹੁਣ ਉਹ ਸਤਿਗੁਰੂ ਜੋ ਕਹੇ ਨੇ ਕਿਸ ਤਰੀਕੇ ਦੇ ਨਾਲ ਸ਼ਬਦ ਨੇ, ਸ਼ਬਦ ਰੂਪ ਕਿਸ ਨੂੰ ਕਹਿੰਦੇ ਨੇ, ਨਾਮ ਕਿਸ ਨੂੰ ਕਹਿੰਦੇ ਨੇ, ਜਿਸ ਲੋਕ ਦੀ ਸਤਿਗੁਰੂ ਉਪਦੇਸ਼ ਕਰ ਰਹੇ ਨੇ, ਗੱਲ ਕਰ ਰਹੇ ਨੇ ਸੱਚਖੰਡ ਦੀ, ਅਸੀਂ ਸਾਰੇ ਸੱਚਖੰਡ ਦੇ ਵਾਸੀ ਹਾਂ। ਸੱਚਖੰਡ ਤੋਂ ਇਹ ਰੂਹਾਂ ਜੋ ਹੈ ਨੇ ਉਤਰ ਕਰਕੇ ਸਵਾਦ ਲੈਂਦੀਆਂ ਹੋਈਆਂ ਇਹਨਾਂ ਲੋਕਾਂ ਦੇ ਵਿਚ ਫਸ ਗਈਆਂ ਨੇ। ਇਹ ਕਾਲ ਦੀ ਇਕ ਚਾਲ ਹੈ। ਉਹਨੇ ਬੜੇ ਪਿਆਰੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਮੱਛਲੀ ਕੀ ਹੁੰਦੀ ਹੈ, ਉਹ ਸਵਾਦ ਦੇ ਵਿਚ ਫਸ ਜਾਂਦੀ ਹੈ, ਅੰਦਰ ਦੇ ਕੰਢੇ ਨੂੰ ਨਹੀਂ ਦੇਖਦੀ। ਉਹ ਜਿਹੜੇ ਕੰਢਾ ਉਹਦੇ ਗਲ ਚ ਫਸ ਜਾਂਦਾ, ਉਸ ਤੋਂ ਬਾਅਦ ਉਹਦਾ ਅਸਰ ਕੀ ਹੁੰਦਾ, ਉਹਨੂੰ ਕੱਟ ਕੱਟ ਕੇ ਕੜਾਈ ਵਿਚ ਤਲਿਆ ਜਾਂਦਾ, ਸੀਖਾਂ ਦੇ ਵਿਚ ਪਰੋਇਆ ਜਾਂਦਾ। ਇਹ ਅੰਤ ਹੁੰਦਾ ਹੈ ਉਸ ਮੱਛਲੀ ਦਾ, ਇਕ ਵਿਕਾਰ ਦਾ। ਉਸੇ ਤਰੀਕੇ ਦੇ ਨਾਲ ਕਾਲ ਨੇ ਇਹ ਜੋ ਜਾਲ ਫੈਲਾਇਆ ਹੈ, ਇਸ ਦੇ ਵਿਚ ਬੜੀ ਮਿੱਠੇ ਜ਼ਹਿਰ ਨੂੰ ਬੜੇ ਤਰੀਕੇ ਨਾਲ ਫੈਲਾ ਰੱਖਿਆ ਹੈ ਮਾਇਆ ਦੇ ਰੂਪ ਵਿਚ। ਮਾਇਆ ਬੜਾ ਮਿੱਠਾ ਜ਼ਹਿਰ ਹੈ। ਮਾਇਆ ਕੀ ਹੈ, ਧੀਆਂ ਪੁੱਤਰ ਦੀ ਤਰਫ਼ ਨਜ਼ਰ ਮਾਰ ਕਰਕੇ ਦੇਖ ਲਓ, ਸਾਨੂੰ ਕਿੰਨੇ ਪਿਆਰੇ ਲੱਗਦੇ ਨੇ, ਬੇਸ਼ੱਕ ਬਾਅਦ ਹੀ ਸਾਨੂੰ ਇਹ ਘਰੋਂ ਕੱਢ ਦੇਣ, ਪਰ ਪਹਿਲੇ ਸਾਨੂੰ ਪਿਆਰੇ ਲੱਗਦੇ ਨੇ। ਔਰ ਪਿਆਰੇ ਲੱਗਦੇ ਨੇ ਇਸੀ ਕਰਕੇ ਆਪਣੀ ਜ਼ਿੰਦਗੀ ਜੋ ਹੈ ਅਸੀਂ ਪਲ ਪਲ ਇਹਨਾਂ ਦੇ ਉੱਪਰ ਕੁਰਬਾਨ ਕਰ ਦਿੰਦੇ ਹਾਂ। ਜਿਹੜਾ ਮਨੁੱਖਾ ਜਨਮ ਅਸੀਂ ਲਿਆ ਸੀਗਾ ਪਲ ਪਲ ਆਪਣੇ ਸਤਿਗੁਰ ਦੀ ਚਰਨੀ ਭੇਟ ਕਰਨ ਵਾਸਤੇ, ਉਸ ਸੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਉਹ ਭੇਟਾ ਕਿੱਥੇ ਹੋ ਗਿਆ, ਇਹਨਾਂ ਧੀਆਂ ਪੁੱਤਰ ਔਰ ਜ਼ਮੀਨ ਜਾਇਦਾਦ ਕੰਮ ਧੰਦਿਆਂ ਦੇ ਵਿਚ। ਯਾਨੀ ਕਿ ਇਹ ਮੌਤ ਹੋ ਗਈ ਇਸ ਜੀਵਾਤਮਾ ਦੀ, ਇਸ ਤਰੀਕੇ ਦੇ ਨਾਲ ਸਮਾਂ ਦੀ ਪੂੰਜੀ ਗਵਾ ਕਰਕੇ। ਇਹ ਚਾਲ ਹੈ, ਇਕ ਉਪਦੇਸ਼ ਗੁਰੂ ਸਾਹਿਬਾਂ ਨੇ ਉਦਾਹਰਣ ਦੇ ਰੂਪ ਵਿਚ ਦਿੱਤਾ ਹੈ। ਉਸੇ ਤਰੀਕੇ ਦੇ ਨਾਲ ਇਹ ਸਾਰਾ ਸੰਸਾਰ ਦਾ ਪਸਾਰਾ ਜੋ ਹੈ ਕਾਲ ਦਾ ਰਚਿਆ ਹੋਇਆ, ਇਹ ਬੜਾ ਮਿੱਠਾ ਜ਼ਹਿਰ ਹੈ। ਔਰ ਜਿਉਂ ਜਿਉਂ ਅਸੀਂ ਇਸ ਨੂੰ ਭੋਗਦੇ ਹਾਂ, ਤਿਉਂ ਤਿਉਂ ਇਹਦਾ ਅਸਰ ਸਾਡੇ ਅੰਦਰ ਹੁੰਦਾ, ਔਰ ਅਸੀਂ ਉਤਲੀ ਜੂਨਾਂ ਤੋਂ ਨਿਕਲ ਕਰਕੇ ਹੋਰ ਨਿਚਲੀਆਂ ਜੂਨਾਂ ਚਲੇ ਜਾਂਦੇ ਹਾਂ। ਕਿਉਂ? ਕਿਉਂਕਿ ਇਹ ਵਿਚਾਰ ਜੋ ਹੈ ਕਦੇ ਵੀ ਵਿਕਾਰ ਕਦੇ ਬੰਦ ਨਹੀਂ ਹੁੰਦਾ, ਇਹਦੀ ਅੱਗ ਭੜਕਦੀ ਹੈ, ਇੱਕ ਅੱਗ ਜਲ ਰਹੀ ਹੈ, ਉਸ ਦੇ ਵਿਚ ਜਿਤਨਾ ਵੀ ਅਸੀਂ ਬਾਲਣ ਪਾਵਾਂਗੇ, ਕਦੀ ਵਿਚਾਰ ਕਰਕੇ ਦੇਖੋ ਉਹ ਅੱਗ ਸ਼ਾਂਤ ਹੋਏਗੀ। ਪਰ ਅਸੀਂ ਕਰ ਕੀ ਰਹੇ ਹਾਂ? ਅਸੀਂ ਅਗਰ ਕਾਮ ਦੇ ਵਿਚ ਰਾਤਾਂ ਤੇ ਹੋਰ ਕਾਮ ਹੀ ਹੋਈ ਜਾ ਰਹੇ ਹਾਂ, ਕ੍ਰੋਧ ਦੇ ਵਿਚ ਰਾਤਾਂ ਤੇ ਹੋਰ ਕ੍ਰੋਧੀ ਹੋਈ ਜਾ ਰਹੇ ਹਾਂ। ਯਾਨੀ ਕਿ ਐਸੇ ਉਦਮ ਕਰਦੇ ਹਾਂ ਕਿ ਸਾਡੇ ਇਹ ਵਿਕਾਰ ਵਧਣ। ਅੱਗ ਕਦੇ ਵੀ ਸ਼ਾਂਤ ਨਹੀਂ ਹੁੰਦੀ, ਅੱਗ ਸ਼ਾਂਤ ਹੋਏਗੀ ਜਦੋਂ ਉਹਦੇ ਵਿਚ ਅਸੀਂ ਇਹ ਮਸਾਲਾ ਪਾਉਣਾ ਬੰਦ ਕਰ ਦੇਵਾਂਗੇ। ਔਰ ਮਸਾਲਾ ਪਾਉਣਾ ਬੰਦ ਕਰਨ ਤੋਂ ਅਸੀਂ ਬਾਜ਼ ਨਹੀਂ ਆਉਂਦੇ। ਕਿਉਂ? ਕਿਉਂਕਿ ਆ ਸਵੇਰੇ ਅੱਖ ਖੁੱਲਦੀ ਏ ਤੇ ਮਨ ਜੋ ਹੈ ਥੈਲਾ ਲੈ ਕਰਕੇ ਬੂਹੇ ਤੇ ਖਲੋਤਾ ਮਿਲਦਾ। ਰੋਜ਼ ਨਿਤ ਨਵੀਂ ਚਾਲ ਇਸਦੀ ਸਾਹਮਣੇ ਆ, ਨਿਤ ਨਵੀਂ ਫਰਮਾਇਸ਼ ਹੈ। ਅਗਰ ਇੱਕ ਕਾਰ ਉਸਨੇ ਨਵੀਂ ਦੇਖੀ ਏ, ਅਸੀਂ ਕਿਸੇ ਤਰੀਕੇ ਨਾਲ ਦੋ ਚਾਰ ਸਾਲ ਲੋਕਾਂ ਦੇ ਗਲੇ ਕੱਟ ਕਰਕੇ ਇਕੱਠੀ ਕਰ ਲਈ, ਲੈ ਆਏ ਬੂਹੇ ਤੇ ਖੜੀ ਕਰ ਲਈ, ਜਿਸ ਦਿਨ ਖੜੀ ਹੋਈ ਉਸੇ ਦਿਨ ਉਹ ਅਗਲੇ ਦਿਨ ਸਵੇਰੇ ਕੀ ਕਹਿੰਦਾ ਹੈ ਕਿ ਮੈਨੂੰ ਇਹ ਨਵਾਂ ਮਾਡਲ ਆਇਆ ਹੈ ਚਾਹੀਦਾ, ਉਸਦੀ ਕੀਮਤ ਉਸ ਤੋਂ ਵੀ ਡਬਲ ਹੈ। ਇਸ ਤਰੀਕੇ ਨਾਲ ਇੱਕ ਦੋ ਤਿੰਨ ਕਰਦਿਆਂ ਕਰਦਿਆਂ ਉਹ ਸਾਡੇ ਕੋਲ ਸਵਾਸਾਂ ਦੀ ਸਾਰੀ ਪੂੰਜੀ ਖੋਹ ਲੈਂਦਾ। ਯਾਨੀ ਕਿ ਮਨੁੱਖਾ ਜਨਮ ਜੋ ਸਤਿਪੁਰਸ਼ ਦੇ ਹੁਕਮ ਦੇ ਨਾਲ ਇੱਕ ਮੌਕਾ ਮਿਲਦਾ ਹੈ, ਇਸ ਦੇਹੀ ਕੋ ਸਿਮਰੇ ਦੇਵ, ਦੇਵੀ ਦੇਵਤਾ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਉਹ ਵੀ ਸਿਮਰ ਰਹੇ ਨੇ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰਨ ਵਾਸਤੇ, ਤਾਂ ਕਿ ਅਸੀਂ ਤੇਰਾ ਭਜਨ ਕਰਕੇ ਤੇਰਾ ਨਾਮ ਜਪ ਕਰਕੇ ਤੈਨੂੰ ਪ੍ਰਾਪਤ ਹੋ ਸਕੀਏ, ਯਾਨੀ ਕਿ ਆਵਾਗਮਨ ਤੋਂ ਨਿਕਲ ਸਕੀਏ। ਉਹ ਵੀ ਆਵਾਗਮਨ ਦੇ ਵਿਚ ਫਸੇ ਹੋਏ ਨੇ। ਔਰ ਅਸੀਂ ਜੋ ਹੈ ਇਸ ਜਨਮ ਨੂੰ, ਇਸ ਅਨਮੋਲ ਘੜੀਆਂ ਨੂੰ ਮਨ ਦੇ ਹੁਕਮ ਦੇ ਵਿਚ ਆ ਕਰਕੇ ਕਾਲ ਨੂੰ ਚਰਨੀ ਪੇਟਾ ਕਰ ਦਿੰਦੇ ਹਾਂ, ਔਰ ਆਵਾਗਮਨ ਜੋ ਹੈ ਪੱਕਾ ਕਰਦੇ ਹਾਂ। ਅਗਲੀ ਤੁਕ ਵਿਚ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ ਕਿ ਦੁੱਖ ਹੈ ਕਿ ਸੰਤਾਂ ਦੇ ਨਾਲ ਰਹਿ ਕਰਕੇ ਮੈਂ ਇਹ ਜਸ ਨੂੰ ਸੁਣਿਆ ਹੈ, ਇਸ ਜਸ ਨੂੰ ਪ੍ਰਾਪਤ ਕਰਤਾ ਹੈ, ਔਰ ਉਹੀ ਜਸ ਮੈਂ ਤੁਹਾਨੂੰ ਸੁਣਾ ਰਿਹਾ ਵਾਂ। ਇਹ ਤੁਲਸੀਦਾਸ ਜੀ ਕਹਿ ਰਹੇ। ਹੁਣ ਉਹ ਜਸ ਕਿਹੜਾ ਹੈ? ਹੁਣ ਉਹ ਰਾਮ ਦੀ ਮਹਿਮਾ ਕਿਹੜੀ ਹੈ? ਜਸ ਕਿਸ ਨੂੰ ਕਹਿੰਦੇ ਨੇ? ਜੋ ਪਰਮਾਤਮਾ ਜਿਸ ਦੀ ਸਤਿਗੁਰੂ ਉਪਦੇਸ਼ ਕਰ ਰਹੇ ਨੇ ਉੱਥੇ ਨਾ ਰੰਗ ਹੈ, ਨਾ ਰੂਪ ਹੈ, ਨਾ ਆਕਾਰ ਹੈ, ਤੇ ਫਿਰ ਰਾਮ ਦੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ। ਉਹ ਕੀ ਹੈ? ਉਹ ਸ਼ਬਦ ਸਰੂਪ ਹੈ। ਸ਼ਬਦ ਸਰੂਪ ਕਿਸ ਤਰੀਕੇ ਦੇ ਨਾਲ ਹੈ? ਉਸ ਦੇ ਅੰਦਰ ਇੱਕ ਜੋਤ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਦੇ ਵਿੱਚੋਂ ਇੱਕ ਬੜੀ ਸੁੰਦਰ ਧੁਨ ਨਿਕਲਦੀ ਹੈ। ਔਰ ਇਹ ਕਿੱਥੇ ਹੈ? ਇਹ ਪੌੜੀ ਦਰ ਪੌੜੀ ਉਤਰਦੀ ਹੋਈ ਸੱਚਖੰਡ ਤੋਂ, ਇਹ ਸਾਰੇ ਮੰਡਲਾਂ ਦਾ ਨਿਰਮਾਣ ਕਰਦੀ ਹੋਈ, ਇਹਨਾਂ ਨੂੰ ਆਧਾਰ ਦਿੰਦੀ ਹੋਈ। ਵਿਚਾਰ ਕਰਕੇ ਦੇਖੋ ਕਿ ਚੰਦ, ਤਾਰੇ, ਸੂਰਜ ਇਹ ਕਿਸ ਤਰੀਕੇ ਦੇ ਨਾਲ ਖੜੇ ਨੇ। ਪ੍ਰਿਥਵੀ ਦੇ ਚਾਰੋਂ ਪਾਸੇ ਪਾਣੀ ਹੈ, ਪਰ ਕਦੇ ਵੀ ਅਸੀਂ ਉਹਦੇ ਵਿਚ ਡੁੱਬਦੇ ਨਹੀਂ ਆ। ਔਰ ਇਹ ਘੁੰਮ ਵੀ ਰਹੀ ਹੈ, ਆਪਣੇ ਧੁਰੇ ਤੇ ਵੀ ਘੁੰਮ ਰਹੀ ਹੈ, ਔਰ ਸੂਰਜ ਦੇ ਵੀ ਚੱਕਰ ਲਗਾ ਰਹੀ ਹੈ, ਪਰ ਕਦੇ ਵੀ ਇੱਕ ਬੂੰਦ ਨਹੀਂ ਛਲਕਦੀ। ਇਹ ਕੀ ਲੀਲਾ ਹੈ, ਕੀ ਮਹਿਮਾ ਹੈ! ਇਸ ਦਾ ਭਾਵ ਹੈ ਕਿ ਕੋਈ ਇੱਕ ਐਸੀ ਤਾਕਤ ਹੈ ਜੋ ਇਹ ਸਾਰਿਆਂ ਨੂੰ ਸਿਥਰ ਔਰ ਨਿਯਮ ਵਿਚ ਚਲਾ ਰਹੀ ਹੈ। ਔਰ ਉਹ ਤਾਕਤ ਕੀ ਹੈ? ਉਸ ਤਾਕਤ ਦਾ ਨਾਮ ਹੈ ਸ਼ਬਦ। ਅਕਥ ਕਥਾ, ਕੀਰਤਨ, ਗਿਆਨ, ਧੁਨ, ਵਾਣੀ, ਯਾਨੀ ਕਿ ਜਿਸ ਵੀ ਸ਼ਬਦ ਨਾਲ ਤੁਸੀਂ ਉਸ ਨੂੰ ਯਾਦ ਕਰ ਲਓ, कोई फर्क नहीं पैंदा। पर असली भाव यही है कि एक रोशनी और उस रोशनी तो निकल रही जो तुन है उसने सारी सृष्टि की रचना की है। नाम के तारे खंड ब्रह्मंड, नाम के तारे सगल जी जान, सारे जड़ और चेतन का आधार जो है वह नाम है, वह शब्द है, वह तुन है, वह वाणी है। और उसी नाम की महिमा तुलसीदास जी इस राम दशरथ के पुत्र के मुंह तो गवा रहे ने, गा रहे ने। यह भेद है, यह भेद सिर्फ संता कोल है। और यह वाणी मिलती कितने है? दोनों अखा दे विच दसवें द्वार च। क्यों? क्योंकि यह वाणी सच्ची है। वाणी वजी चौ जुगी सचो सच सुनाई, चवां जुगां दे विच यही वाणी है जिसकी महिमा सतगुरां ने और पूरन संता ने गाई है। और उसी का अवतार लैकर के, उसी की ताकत लैकर के वह इस लोक दे विच आंदे ने। अगर असी काल दे मुंह चो निकलना चाहते हैं, उदे जाल चो निकलना चाहते हैं, तो जरूरी गल है कि काल तो वड्डी कोई ताकत होए। और असी तो सारे काल दे अवतारा नूं पूजन च लगे हुए हैं, तो किस तरीके दे नाल असी इस दे जाल चो निकल सकते हाँ? कोई ऐसी वड्डी ताकत चाहिए है, तो वह ताकत है नाम की, शब्द की। क्योंकि उसी शब्द ने इस सारे जग की अनगिनत ब्रह्मंडा की रचना की है। और उसकी प्राप्ति है दोनों अखा दे विच दसवें द्वार दे विच। नौ द्वारे जड़े ने एक काल दी हद दे विच ने। दसवें द्वार बेशक काल मिलता है पर उसकी हद तो बाहर हो जाता है अगर असी सतगुरु के चरणी लग जाते हैं। तो वह ताकत जो है दसवें द्वार दे विच दिन रात तुनकारे दे रही है, अमृत वर्खा कर रही है। अगर असी पूरन सतगुरु की शरण प्राप्त कर लेंदे हां, विचार करके देखो जिन्हां इष्टां नूं असी पूजते हैं पत्थर की मूर्तियां बना करके, क्या इन्हां दे गुरु नहीं सन? ਇਹ ਬਾਅਦ ਵਿਚ ਵਿਚਾਰ ਕਰਨਾ ਹੈ ਕਿ ਇਹ ਸਾਨੂੰ ਪਾਰ ਲਿਜਾ ਸਕਦੇ ਨੇ ਜਾਂ ਨਹੀਂ। ਪਹਿਲੇ ਤਾਂ ਉਹਨਾਂ ਦੇ ਕਰੈਕਟਰ ਨੂੰ ਕਿਉਂ ਨਾ ਅਸੀਂ ਆਪਣੇ ਅੰਦਰੋਂ ਪ੍ਰਗਟ ਕਰੀਏ? ਕਿਆ ਉਹਨਾਂ ਨੇ ਗੁਰੂ ਨਹੀਂ ਸੀ ਬਣਾਇਆ? ਕਿਆ ਗੁਰੂ ਦੇ ਉਪਦੇਸ਼ਾਂ ਉਪਰ ਅਮਲ ਨਹੀਂ ਸੀ ਕੀਤਾ? ਕਿਆ ਉਹ ਸੱਚ ਨਹੀਂ ਸੀ ਬੋਲਦੇ? ਕਿਆ ਉਹ ਲੋਕਾਂ ਦੇ ਗਲੇ ਕੱਟਦੇ ਸਨ? ਯਾਨੀ ਕਿ ਇਹ ਸਾਰਾ ਮਜ਼ਮੂਨ ਜੋ ਹੈ ਇਹ ਬਾਹਰੋਂ ਸ਼ੁਰੂ ਹੁੰਦਾ ਹੈ। ਯਾਨੀ ਨੌ ਦੁਆਰੇ ਖਾਲੀ ਕਰਨੇ ਨੇ, ਇਹ ਨੌ ਦੁਆਰਿਆਂ ਦੇ ਵਿਚ ਸੰਸਾਰ ਹੈ ਸਾਰਾ। ਉਹ ਜਦ ਤੱਕ ਅਸੀਂ ਨੌ ਦੁਆਰਿਆਂ ਦੇ ਵਿਚ ਫਸੇ ਬੈਠੇ ਹਾਂ, ਉਸ ਦਸਵੇਂ ਦੁਆਰ ਜੋ ਕਿ ਸੱਚ ਦਾ ਦੁਆਰ ਹੈ ਦੋਨੋਂ ਅੱਖਾਂ ਦੇ ਪਿੱਛੇ, ਜਿਹਨੂੰ ਸ਼ਿਵ ਨੇਤਰ ਜਾਂ ਤੀਸਰਾ ਤਿਲ ਕਹਿੰਦੇ ਆ, ਮੁਕਾਮੇ ਹੱਕ ਕਹਿੰਦੇ ਆ, ਉਸ ਤੱਕ ਅਸੀਂ ਪ੍ਰਾਪਤ ਨਹੀਂ ਹੋ ਸਕਦੇ, ਨਹੀਂ ਪਹੁੰਚ ਸਕਦੇ, ਕਿਸੇ ਹਾਲਤ ਵਿਚ ਨਹੀਂ ਪਹੁੰਚ ਸਕਦੇ। ਭਾਵੇਂ ਅਸੀਂ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਵੀ ਚਲੇ ਜਾਈਏ, ਤਦ ਵੀ ਜਦ ਤੱਕ ਅਸੀਂ ਇਹ ਬਾਹਰ ਦਾ ਮਜ਼ਮੂਨ ਪੂਰਾ ਨਹੀਂ ਕਰ ਲਵਾਂਗੇ, ਤਦ ਤੱਕ ਅਸੀਂ ਉਸ ਦਸਵੇਂ ਦੁਆਰ ਤੇ ਉਸ ਧੁਨ ਨੂੰ, ਉਸ ਸ਼ਬਦ ਨੂੰ, ਉਸ ਨਾਮ ਨੂੰ, ਉਸ ਸਤਿਗੁਰੂ ਨੂੰ ਜੋ ਤਕਨੀਕੀ ਸਵਰੂਪ ਹਨ, ਸ਼ਬਦ ਸਰੂਪ ਹਨ, ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਉਹ ਸਤਿਗੁਰਾਂ ਦੀ ਜਿਤਨੀ ਵੀ ਬਾਣੀ ਹੈ ਇਹ ਨਾਮ ਦੇ ਗਿਰਦ ਘੁੰਮਦੀ ਹੈ। ਨਾਮ ਦੀ ਆਪਣੇ ਆਪ ਵਿਚ ਕੋਈ ਹਸਤੀ ਨਹੀਂ, ਇਕੋ ਹੀ ਹਸਤੀ ਹੈ। ਇਨ੍ਹਾਂ ਸਾਰੇ ਬ੍ਰਹਮੰਡਾਂ ਲੋਕਾਂ ਦਾ ਆਧਾਰ ਜੋ ਹੈ ਉਹ ਸਤਿਗੁਰੂ ਹੈ। ਉਹ ਸਤਿਗੁਰਾਂ ਦੀ ਤਾਕਤ ਹੈ ਉਹ ਨਾਮ, ਉਹ ਸ਼ਬਦ, ਔਰ ਉਸੀ ਸ਼ਬਦ ਔਰ ਨਾਮ ਦੇ ਉਪਰ ਇਹ ਸਾਰਾ ਬ੍ਰਹਮੰਡ ਜੋ ਹੈ ਆਧਾਰਿਤ ਹੈ। ਔਰ ਇਸ ਨਾਮ ਨੂੰ ਪ੍ਰਾਪਤ ਕਰਨ ਲਈ ਤੁਲਸੀਦਾਸ ਜੀ ਕੀ ਉਪਦੇਸ਼ ਕਰਦੇ ਹਨ ਕਿ ਭਗਤੀ ਦੀ ਲੋੜ ਹੈ। ਭਗਤੀ ਬਿਨ ਨਰ ਕੈਸਾ ਹੈ, ਜਲ ਬਿਨਾਂ ਬਾਦਲ, ਇਸ ਦਾ ਕੀ ਭਾਵ ਹੈ? ਭਗਤੀ ਦਾ ਭਾਵ ਹੈ ਉਦਮ। ਰੂਹਾਨੀਅਤ ਦੇ ਵਿਚ ਉਦਮ ਕਿਸ ਨੂੰ ਕਿਹਾ? ਭਗਤੀ ਨੂੰ। ਹੁਣ ਭਗਤੀ ਕਿਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ? ਜਦ ਤੱਕ ਅਸੀਂ ਸਤਿਗੁਰੂ ਦੀ ਸ਼ਰਨ ਦੇ ਵਿਚ ਨਹੀਂ ਜਾਵਾਂਗੇ ਅਸੀਂ ਉਦਮ ਨਹੀਂ ਕਰ ਸਕਦੇ, ਭਗਤੀ ਨਹੀਂ ਕਰ ਸਕਦੇ। ਔਰ ਨਰ ਜੂਨ ਦੇ ਵਿਚ ਆ ਕਰਕੇ ਮਨੁੱਖ ਜਨਮ ਪ੍ਰਾਪਤ ਕਰਕੇ ਅਗਰ ਅਸੀਂ ਭਗਤੀ ਯਾਨੀ ਕਿ ਉਦਮ ਨਾ ਕੀਤਾ, ਉਦਮ ਕੀ ਹੈ? ਸਤਿਗੁਰੂ ਦੇ ਉਪਦੇਸ਼ਾਂ ਉਪਰ ਅਨੁਸਾਰ ਅਮਲ, ਜੋ ਗੁਰੂ ਨੇ ਕਹਿਤਾ ਉਹ ਸ਼ਿਸ਼ੇ ਨੇ ਅਮਲ ਕਰਨਾ ਹੈ, ਇਹ ਹੈ ਭਗਤੀ। ਔਰ ਅਗਰ ਇਹ ਭਗਤੀ ਅਸੀਂ ਨਹੀਂ ਕੀਤੀ ਤੇ ਜਿਸ ਤਰ੍ਹਾਂ ਬਿਨਾਂ ਪਾਣੀ ਦੇ ਬੱਦਲ ਨਜ਼ਰ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਹੈ ਬਿਨਾਂ ਨਾਮ ਦਾ। ਅਗਰ ਨਾਮ ਪ੍ਰਾਪਤ ਨਹੀਂ ਕੀਤਾ ਇਸ ਮਨੁੱਖੇ ਜਨਮ ਵਿਚ ਆ ਕਰਕੇ ਵੀ, ਤੇ ਸਾਧ ਸੰਗਤ ਜੀ ਜਾਣ ਲੈਣਾ ਕਿ ਅਸੀਂ ਕੁਛ ਵੀ ਨਹੀਂ ਪ੍ਰਾਪਤ ਕੀਤਾ। ਯਾਨੀ ਕਿ ਜਲ ਤੋਂ ਬਗੈਰ ਇਹ ਬਾਦਲ ਨੇ, ਕਿਸੇ ਕੰਮ ਦੇ ਨਹੀਂ। ਬਾਦਲਾਂ ਦਾ ਤਾਂ ਹੀ ਫਾਇਦਾ ਹੈ ਜੇ ਉਨ੍ਹਾਂ ਦੇ ਅੰਦਰ ਜਲ ਹੋਏ, ਔਰ ਮਨੁੱਖੇ ਜਨਮ ਦਾ ਤਾਂ ਹੀ ਲਾਭ ਹੈ, ਤਾਂ ਹੀ ਇਹ ਜਨਮ ਸਾਰਥਕ ਹੈ ਜੇ ਜੀਂਦੇ ਜੀ ਅਸੀਂ ਉਸ ਸ਼ਬਦ ਧੁਨ ਨੂੰ ਪ੍ਰਾਪਤ ਕਰ ਲਈਏ। ਮੌਖਿਕ ਰੂਪ ਨਾਲ ਜੋ ਪ੍ਰਾਪਤ ਕਰਦੇ ਹਾਂ ਉਹ ਵੀ ਉਸ ਵਿਧੀ ਦਾ ਇੱਕ ਅੰਗ ਹੈ, ਪਰ ਉਹ ਪੂਰਨ ਨਹੀਂ ਹੈ, ਅਪੂਰਨ ਹੈ। ਅਗਰ ਕੋਈ ਹੱਥ ਕੰਮ ਕਰਦਾ ਹੈ ਤੇ ਸਰੀਰ ਦੇ ਨਾਲ ਮਿਲ ਕਰਕੇ ਕਰਦਾ ਹੈ, ਆਪਣੇ ਆਪ ਅਗਰ ਕੋਈ ਹੱਥ ਹੈ ਤੇ ਉਹ ਮੁਰਦਾ ਜਿਸਮ ਦਾ ਇੱਕ ਹਿੱਸਾ ਹੈ, ਉਹ ਮਿੱਟੀ ਦੀ ਢੇਰ ਹੈ, ਉਹ ਕਦੇ ਕੰਮ ਨਹੀਂ ਕਰ ਸਕਦਾ। ਯਾਨੀ ਕਿ ਜਦ ਤੱਕ ਅਸੀਂ ਸਤਿਗੁਰੂ ਕੋਲ ਲਿਆਇਆ ਨਾਮ ਜਾਂ ਸ਼ਬਦ ਸਾਰਥਕ ਨਹੀਂ ਕਰਦੇ ਪ੍ਰੈਕਟੀਕਲ ਤੌਰ ਤੇ, ਬਾਹਰੀ ਤੌਰ ਤੇ, ਤਦ ਤੱਕ ਅੰਤਰ ਦੇ ਵਿਚ ਅਸੀਂ ਕਦੇ ਵੀ ਉਸ ਸਤਿਗੁਰੂ ਜਾਂ ਉਸ ਅਨੰਦ ਨਾਦ ਨੂੰ, ਉਸ ਸ਼ਬਦ ਨੂੰ, ਉਸ ਧੁਨ ਨੂੰ, ਉਸ ਸਤਿਪੁਰਸ਼ ਨੂੰ, ਉਸ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਲੀ ਤੁਕ ਦੇ ਵਿਚ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ कि सब ब्रिंच ब्रिंच है इहदा भाव है ब्रह्मा दी तरह विष्णु भगवाना यानी कि जितने भी भगवान विष्णु दे अवतार चवी होए ने असि मनन लगे हुए हैं इन्हां नूं धूप बत्ती देन लगे हुए हैं उपजे जस अंस ते नाना जिथे असि यह उपदेश दिंदे ने गुरु साहब कि इस सृष्टि दे विच अनगिनत ब्रह्मांड ने अनगिनत वड्डी रचना है ते क्या एक ब्रह्मा विष्णु और शिव उस नूं चला रहे ने नहीं हर एक लोक दे विच हर एक ब्रह्मांड दे विच हर एक पृथ्वी दे विच हर एक तारा मंडल दे विच अलग अलग ईश्वरी शक्तियां काम कर रही ने और ये सारिया शक्तियां काल दे अधीन ने और काल ये सारी शक्ति जो है वह सतपुरुष तो लै रहा है यानी कि जितने भी प्रभु ने जिन्हां नूं असीं मंदे हां तूबती देंदे हां ये सारे उसके एक अंश तो उत्पन्न हुए ने अगर उसके एक अंश की महिमा असीं नहीं गा सकते एक ब्रह्मा नूं अज तक असीं नहीं जान सके ते अनगिनत जो पूरा शरीर स्वरूप है शब्द स्वरूप है उसकी गणना असीं किस तरीके नाल प्राप्त कर सकते हैं किस तरीके नाल उसनूं जान सकते हैं ते फिर किस तरीके नाल असीं कह सकते हैं कि तुलसीदास जी एक दशरथ के पुत्र राम की महिमा गाते हैं अगली तुक विच होर स्पष्ट करते हैं कि जिस राम की तात राम नहीं यानी कि जिस राम की मैं महिमा गा रहा वो ए राम नहीं है केड़ा नर भोपाला नर यानी कि ओ राजा इस पृथ्वी का राजा राम नहीं है बिल्कुल स्पष्ट रूप दे विच उन्होंने अपनी इस वाणी स्पष्ट किया फिर जिस राम की मैं महिमा गा रहा वो राम केड़ा बाकी की तुक चो स्पष्ट करते हैं भुवनेश्वर भुवनेश्वर का भाव है कि अनगिनत ब्रह्मंडा का जो मालक है वह भुवनेश्वर है काला कर काला यानी कि जिस काल नूं असी उसके अवतारा नूं भगवान करके पूज रहे हैं उन्हों का भी काल है यानी कि काल की रचना जिसने की है उस काल का भी काल जो है शब्द स्वरूप परमात्मा जो है मैं उस राम की महिमा गा रहा और सानू कदी समझ ही नहीं आया चार युग तीन काल तीनों लोकां भय नाम जप जीव विसोका चारों युगों के विच तीनों कालों के विच तीनों लोकों के विच यानी कि अनगिनत ब्रह्मंडा के विच जो भी पार गया है इस नाम नू जप करके ही पार गया इस जीवात्मा की जो उदार होया है वो इस जप करके ही होया है और वह नाम का जपना किस तरीके दे नाल है इस शब्द नू प्राप्त करना सतगुरु की शरण के विच जा करके है अगली तुक विच होर स्पष्ट करते हैं कि वेद पुराण वेदा पुराणा दे विच जो भी संत मत जो है वह यही है यानी कि वेद पुराण संत मत यही मत जो है संता की मत है जिसनों असी भुल करके बैठे हैं और जिन्हें भी कर्म असी कर्म कांड करते हाँ ये सारे जो है उस प्रभु राम के चरणी सानू नहीं लाते उस प्रभु राम नू प्राप्त करने वास्ते सानू ऐसे कर्म करने चाहिए जेड़े निष्कामता दे परे हों गीता दे भी जो उपदेश किशन जी नू दिता है वो यही दिता है कि निष्कामता दा भाव होना चाहिए आशा और तृष्णा दे विच कीता गया कर्म जो है वह बंधनकारी प्रभाव दे विच है और बंधनकारी प्रभाव दे विच आकर के जीवात्मा कदे भी उस राम दे प्यार नू यानी कि उस सतपुरुष नू उस शब्द नू प्राप्त नहीं कर सकती उस तो अगे की उपदेश देंदे ने कहो कहा लग नाम बढ़ाई राम ना सकत कहे नाम बढ़ाई मैं कहां तक उस नाम की वड्याई गावां क्योंकि मैं तो एक तुच्छ जीव हां मैं तो उसका कुछ अंश मात्र भी नहीं हां और उस शब्द की महिमा जो कि अपरंपार है असीम है उस मैं किस तरीके दे नाल गा सकता वा उसकी महिमा जिस राम के जरिए मैं गा रहा वा उस राम भी जो कि विष्णु के अवतार ने यह सारे ब्रह्मा विष्णु भी मिलकर भी उसकी महिमा नू नहीं गा सकते इस तो स्पष्ट उपदेश वो केड़ी वाणी तुलसीदास जी सानू दें उस तो अगे अगली तुक दे विच होर स्पष्ट करते हैं कि सारे जप रहे ने जपे जाई जप रहे ने कौन इसका इशारा है शंकर भगवान की तरफ कि जदों असी उन्हां नू प्राप्त करते हाँ तो उत्थे जाकर के असी की देखते हैं जपे जाई शंकर सतनामा कि शंकर भगवान जी भी धुनी रमा करके अख बंद करके उसके ध्यान विच बैठे ने उस शब्द नू प्राप्त करन वास्ते उस धुन नू प्राप्त करन वास्ते अगर असी रो पिट करके किसे तरीके नाले सारे कर्म कांड करके शंकर भगवान जी नू प्राप्त कर भी लईए तो उत्थे जाकर के असी की देखांगे कि वह भी धुन विच रमे हुए ने उस एक नू प्राप्त करन वास्ते उस सतपुरुष नू प्राप्त करन वास्ते ते फिर क्या लाभ है उन्हां नू जपन दा क्या लाभ है उन्हां नू प्राप्त करन दा अगली धुन विच होर स्पष्ट कर देंदे ने कि हिरदे की शांति किते है यानी कि अगर उस धुन नू प्राप्त करना चाहते हैं तो सानू इस हिरदे नू शांत करना पेगा और हृदय शांत तद होएगा किशन जी ने की किया है कि मन जो है ये विकारा के अधीन है, विकारा चो इस मन नू कढ़ांगे ताई दी शांति आएगी। उस तो बाद की उपदेश करते ने गुरु बिन, गुरु दे बिना ये पव जल जो है, पवनिध जो है, इस तो असी पार नहीं जा सकते। ये सारा संसार का प्रसारा जो है ये झूठा है, बिना गुरु दे इस तो पार जाना असंभव है हर हालत दे भी। वो क्यों असंभव है? क्योंकि उस तो वड्डी ताकत जो है वह सतगुरु के अंदर प्रगट है। वह सतगुरु असी लभ्या नहीं, सतगुरु का अगर लभ भी लिया तो उसकी शरण नहीं ली। अगर शरण च गए तो मौखिक रूप दे नहीं, तो मौखिक रूप के नाल साडा तकनीकी रूप नाल उद्धार किस तरह हो सकता है? यानी कि जैसे जैसे कर्म ये जीवात्मा मौखिक रूप नाल बाहरी रूप नाल करेगी, वैसे वैसे ही बंधनकारी प्रभाव लेकर के इस नू जन्म जन्मांतर दे विच आना पेगा। यानी कि बार बार ये जमेगी और बार बार मरेगी। तो साध संगत जी, अज दे इस रूहानी उपदेश दे विच सतगुरां ने सचखंड तो जो बाणी दिती है तुलसी राज दे इस रामचरित मानस दे विचों रही तुकां दे जरिए बड़े गहरे भेदां नू उन्होंने बड़े अच्छे तरीके दे नाल स्पष्ट किया है। ये रूहानियत का जो मजबून है, ये सोचण विचारण और अमल करन दा मजबून है। ये किसे दी वड्याई किसे दी निंदा करन दा मजबून नहीं है। मत कोई समझे कि असी इत्थे किथे इकट्ठे होए आ किसी धर्म नू चलाण वास्ते या किसे दी निंदा करन वास्ते, नहीं। सानू भी और राम प्यारे ने जिन्हां दा करैक्टर इतना महान सी कि उन्होंने एक जवान नू निभाण वास्ते 14 साल वनवास कटिया, क्या साडे अंदर कोई वो जज्बा है वे कि असी अपने गुरु जिन्हां नू असी राम स्वरूप कहंदे आ, क्योंकि असी राम उन्हां नू ही मंनदे आ ना जो साडे सतगुरु ने, असी उन्हां दे हुक्म उपर अपनी हस्ती कुरबान कीती है कदी? उस राम दे वाकण जिन्हां ने अपने पिता की जबान रखण वास्ते 14 साल जंगल दे विच कटे, नंगे पैर, कोई परवाह नहीं कीती, सारे सुख साधन त्याग दिते। ते अगर असी उस दशरथ दे पुत्र राम नू ही प्राप्त नहीं कर सके अज तक, ते इस राम की गणना जिस राम ने कीती है उस राम नू असी केड़े युग दे विच और केड़े समय दे विच हासिल करांगे, ये तुसी आप विचार करके देख लो। यानी कि जो नियम है इस सृष्टि का वो इको ही है। छोटे जे उपदेश दे भी सतगुरु स्पष्ट कर रहे हैं कि इस नू अपने गंढ बांध लो। जो रूहानियत का उपदेश है आत्मा दा परमात्मा दे नाल मिलन है, और आत्मा परमात्मा दे नाल ताई मिलेगी जदों काल तो वड्डी ताकत इस आत्मा नू इस जंजाल चो कढेगी। और वह ताकत किथे है? सतपुरुष दे विच। सतपुरुष की है? शब्द स्वरूप। शब्द किथे है? सतगुरु दे अंदर प्रगट है, बाहरों आकार है पिछों शब्द स्वरूप है। और जब तक ये जीवात्मा मनुखे जन्म विच आ करके पूरी तौर दे नाल सतगुरु की शरण नहीं लैंदी, तब तक वो उस ताकत नू जो ताकत सतगुरु देण आंदे ने शब्द दी नाम दी उस नू प्राप्त नहीं कर सकती। और उस ताकत नू प्राप्त कीते बिना ये जीवात्मा कदे भी उस परमात्मा नू सचखंड नू सतपुरुष नू प्राप्त नहीं कर सकती, जिथे जाकर के इस जीवात्मा नू सहज सुख और संतोख की अवस्था प्राप्त होती है। यानी कि आवागमन तो मुक्त हो जाती है, यानी कि अमर हो जाती है। उस तो बाद इसका कोई भी जन्म नहीं होता। तो साध संगत जी, ये उपदेश है जो सतगुरां ने सचखंड तो रूहानियत इस बाणी के जरिए साडियां झोलियां विच पाया है। तो आप सारिया ने इत्थे कटे हुए हां, तो सिर्फ इस सच नू जानन वास्ते, उस मार्ग नू जानन वास्ते, उस भेद नू जानन वास्ते कि वह भेद केड़ा है, किस तरीके दे नाल इस जीवात्मा का उद्धार हो सकता है इस मनुखे जन्म विच। सिर्फ यही उपदेश देण वास्ते, यही मार्ग दर्शाण वास्ते सतगुरां ने सानू इत्थे इकट्ठा किया है। इहदे विच किसे दी कोई वड्याई या निंदा करन वास्ते या कोई नवा मत या धर्म चलाण वास्ते असीं इत्थे इकट्ठे नहीं होए। तो कोई भी अपने मन दे विच किसे भी तरीके का अभाव लैकर के ना आए, सिर्फ इन्हां उपदेशां दे उपर विचार करे। अगर उस नू पांदा है, अच्छा लगदा है, ते अपने सतगुरु की, अपने गुरु की तलाश करे। इधर उधर भटकण दे नाल सिर्फ जीवात्मा जो है आवागमन दे विच बंधनकारी प्रभाव दे विच आएगी, कदे भी उसका उद्धार नहीं होएगा। अगर अच्छे कर्म करांगे महला दे विच चले जावांगे, पर सानू आना ते पेगा, ए रोगी ते असी रवांगे। अगर निरोगी होने चाहते हैं तो ब्रह्मा विष्णु शिव तो भी उत्ते जाना पेगा। ए भी रोगी ने, इन्हां नू केड़ा रोग है? जो रोग सानू लग्या होया है, यानी कि जन्म और मरण दा। ए भी जन्म और मरण दे विच ने, असी भी जन्म और मरण दे विच हां। उद्धार करन दा जान दा इको ही रस्ता है मनुखे जन्म दे विच दसवें द्वार। नौ द्वारे खाली करने और दसवें द्वार पहुंचना। मनुख दी कोई ताकत नहीं कि दसवें द्वार अपने आप पहुंच सके। सिर्फ सतगुरु की ताकत है।